संगीत जाना। एक बार अपने हिरदे की एकाग्रता दे लई, तनो मनो गुरु चरणा दे नाल जुड़न दे लई, सब एक बार सतगुरां दा नाम लईए, सब एक बार गज के आखो धन श्री सतगुरु नानक देव साहिब सच्चे पातशाह। श्री गुरु नानक देव साहिब सतगुरु जी जिन्हां ने धार्मिक ही नहीं एक समाजिक पद्धर दे उत्ते भी सत्याग्रह पेश कीता, समाज नूं धर्म नूं एक नवा रस्ता, एक जीवन दा इस जिंदगी नूं बशर करन दा अते धर्म नूं समाज नूं चलाउण दा एक वखरा ढंग पेश कीता, जिस ढंग नूं जिस तरीके नूं जिस सच्चे ते उच्चे मार्ग नूं अगले सरूपां दे विच साहिब सिखां नूं उस ते चलन दे लई रहनुमाई करदे रहे। भाई संतोख सिंह जी सतगुरां दा इतिहास लिखते हैं, भाई जी लिखते ने कि नौवें सतगुरु जी उस गुरु नानक देव दी उस सतगुरां दी जो सच दी मशाल जगाई सी उस जोत नूं जगदी रखण दे लई प्रज्वलित रखण दे लई अपने इस फानी देह की आहुति पा गए। भावें सतगुरु जी कित आते जाते नहीं, उन्हों का तो विशाल स्वरूप है, वह तो अपने स्वरूप के लीन हैं, जो विराट स्वरूप सबै कट बोलता, जो हर एक दे नजरी आता। भाई संतोख सिंह जी उन्हों का इतिहास लिखते हैं, भाई जी लिखते हैं औरंगजेब की क्रूरता, औरंगजेब की कट्टरता जदों इस हद तक वध गई कि प्रजा दुखी हो गई। प्रजा एक राजे दे संतान वांग हुंदी, उसकी अपनी औलाद वर्गी हुंदी, ते राजे दा नीति शास्त्रां विच लिखिया कि राजे दा धर्म बनदा, ए राजे दा फर्ज बनदा, ए शासक दी जिम्मेवारी है कि जिवें अपने राजकुमारां नूं अपनी अंस नूं प्यार करदा, जिवें उन्हां दीआं जरूरतां लोड़ां तकलीफां दा ध्यान रखिया जांदा, उसे तरीके दे नाल उन्नी ही सजगता दे नाल जो उसकी प्रजा है, जो उसकी आवाम है, उत्थों दे वसन वाले नागरिक उन्हां दीआं लोड़ां जरूरतां तकलीफां अते उन्हां दीआं शिकायतां दा ध्यान रखिया जावे। राज सुख लई हुंदा, शासक महापुरुष फरमाउंदे हन अपनी प्रजा नूं सुख देण लई हुंदे हन, ना कि दुखी करन लई। पर जदों जो विधि दा विधान सी, जो लिखिया सी, जदों ए औरंगजेब अपने चलन तों जो उसदा राज धर्म बनदा सी उस तों पतित हो गया, अधर्मी हो गया, कहन नूं उह धर्म दा कम करदा सी, सुन्नी मुसलमान सी, जिवें उह हिंदुआं दा विरोध करदा सी, जिवें उन्हें जैन मत ते बुद्ध मत दे प्रचार ते पाबंदी लगाई सी, जिवें उन्हें बाकी धर्म स्थानां नूं नुकसान पहुंचाया, लोकां दीआं धार्मिक भावनावां नूं ठेस पहुंचाई, उसे तरीके नाल उह दूजे अपने मुसलमान भरा जो शिया सन उन्हां नाल भी विरोध करदा सी, बहुत गिणती दे विच उन्हें शिया भी मराए। इतिहास दे विच मिलदा है कि उसने 2 लाख दे करीब जाना लिया सन धर्म परिवर्तन दे नाम ते, पुन दे नाम ते, धर्म दे नाम ते, अपने आप नूं धर्मी कहलाउण वाला असल विच जो अधर्मी सी, क्योंकि राजे दा फर्ज बनता एक जो शासन करदा। उन्नत देशां दे विच अज भी जिहड़े राष्ट्रपति बनते ने उहनां नूं सहुं चुकाई जांदी कि उह अपने धर्म नूं जां अपने मजहब नूं जां अपनी किसी भी जाति संबंध नूं पिछे रख के एक देश नूं देश प्रेम नूं एक धर्म मन के देश ते राज करनगे, ते इही राज धर्म आखीदा। औरंगजेब अपने निजी स्वार्थ नूं अगे रख के अपने जाति धर्म नूं अगे रख के जो राज धर्म सी उस तों अधर्मी होया, एक कुकर्म करदा रहा। आप जी ने श्रवण किया, भाई जी लिखते ने कि किवें फिर जो प्रजा सी, जो दबले दबे कुचले लोग सन, शरणार्थी बन के सतगुरां दी शरण विच आए, ते सतगुरु परोपकारी पाज रखण वाला, लाज रखण वाला धर्म नूं बचाउण वाला क्योंकि जदों भी अवतार हुंदा जदों भी संसार ते परमेश्वर अपनी देह धार के आउंदा है धर्म दी रखिया दे लई जदों जदों भी आया धर्म नूं बचाउण दे लई श्री गुरु तेग बहादुर सतगुरु जी अकाल पुरख दा स्वरूप पाई जी उन्हां दा इतिहास लिखते हैं पाई संतोख सिंह जी के हुण हिंदू तव धर्म दी रखिया दे लई जो सनातन मर्यादा सी उस नूं बरकरार रखण दे लई जो रीति रिवाज सन उस नूं कायम रखण दे लई सतगुरु जी अपनी देह दी आहुति दे जांदे हन अपनी इस दुनिया तो अलविदा आख के अपने सिखां अपने रहनुमा उत्थे चले जांदे हन अपने निज स्वरूप दे विच। भाई संतोख सिंह जी लिखते हैं कि सतगुरां श्री गुरु गोबिंद सिंह महाराज गुरु गोबिंद राय जी दे नाम दे नाल जो संगतां विच जाने जांदे हन उन्होंने रीति दे अनुसार क्योंकि मर्यादा सी जग कीता गया जो पंडतां पुरोहतां ने आख्या पिंड दान कीता गया सब कुछ उसे प्रकार होया दस्तार बंदी होई विसाखी दे मेले दे उत्ते 1600 ते 75 76 77 दा ए समा दसदे हन जे समय क्योंकि इतिहासकारां दे आपस विच मत भेद हन सम्मत ईसवी दा कुछ फर्क पैंदा ते इस इन्हां सालां दे विच दसदे ने कि साहिब गुरु गोबिंद सिंह महाराज जी जो सिखां दा तख्त सी जो गुरगद्दी सी उस ते सुभाए मान होए। भाई संतोख सिंह जी लिखते ने कि जदों हुण दस्तारबंदी हो गई संगतां आउण लगियां ने ते सारे जाने औरंगजेब दी क्रूरता दा जो उन्हें आख्या सी जो उन्हें कीता जो उन्हें कार्ज कीता अपने देश दे विच ए अशांति फैलाई ओदी निंदिया करदे ने। एक दिन भाई संतोख सिंह जी लिखते हैं कि जेडे सिख सन ना दिल्ली दे जेडियां संगतां सन उथों दे रहण वाले जो वनजारा सी लखी शाह लुबाणा जां होर भी जिन्ने उथों दे मसंद सन क्योंकि जिन्नी देर नूं दिल्ली दे विच कुछ ठंड होई माहौल दे विच औरंगजेब भी गया दिल्ली तो बाहर किस कारण लई गया भाई जी दसदे ने उस वक्त फिर उह सिख आनंदपुर आउंदे ने श्री गुरु गोबिंद सिंह महाराज जी दी शरण दे विच। भाई संतोख सिंह जी लिखते हैं कि किवें फिर उह आउंदे ने ए इतिहास भाई जी वर्णन करदे ने संगत ब्रिंद बिलोकती चौ देश ते बहु आए बनजारे के सहत ही दिल्ली ते सिख आए। वनजारे दे नाल लखी शाह दे नाल उथों दे मसंदा दे नाल लागे बन्ने दी संगत इकट्ठी हो के ते सतगुरां दे कोल आनंदपुर आउंदी पहाड़ी इलाकियां दे विच वस्या होया आनंदपुर शिवालिक पहाड़ां दे पैरां दे विच रमणीक जी स्थान ते वस्या ए शहर जिन्हूं सतगुरां दी चरण छोह प्राप्त है श्री गुरु गोबिंद सिंह महाराज जिथे विराजमान हन उन्हां दा एक कार्य स्थल है उन्हां दी एक कर्म भूमि है माता नानकी जी माता गुजरी जी मामा कृपाल चंद होर भी अगे जाके भाई संतोख सिंह जी लिखते ने कि होर भी गुरु अंश दे विचों जिन्ने भी सन इथे एकत्र होए आनंदपुर उस जगह दरबार लगता रोज ही साहब सतगुरु जी संगतां नूं दर्शन देंदे ने ते उथे हुण उस जगह आए हन डेरा लग गया साहब सतगुरु जी दरबार विच आए ने दर्शना दे लई ए भी उस तरीके नाल रीत दे नाल जिवें बाकी सिख आउंदे सन सतगुरां दे दरबार दे विच आण हाजिर होए। अरपय को रपयो तब ठाडो गुर स्वरूप पिख आनंद बाडो। पेटा जो लेके आए सन जो दुसवंध सी जो कार सी ओ गुरु घर दी इन्हां ने अर्पण कीती है। बाद दे विच भाई संतोख सिंह जी लिखदे ने सतगुरां दा दर्शन करन दे लई सतगुरां दी मूर्ति नूं नेत्रां विच वसाउण दे लई हाथ जोड़ के प्रमुख सिख अगे खलो गए कुछ अर्ज भी करनी सी बेनती भी करनी सी साहबा ने इशारा कीता उन्हां किस प्रकार सतगुर सस्कारे कहो गुर प्यारे सिख बन जारे। अंतरजामी साहब सतगुरु जी कड़ कड़ दी जानन वाले कणकण विच रमे होए राम दे स्वरूप श्री गुरु गोबिंद सिंह महाराज जो लखी शाह वणजारा नाल आया साहब सतगुरु जी ओनू आउंदे ही पुछदे हन दस फिर हे सिख किवें सतगुरां दी देह दा सस्कार कीता किवें उन्हां दे धड़ दा तू अंतिम संस्कार जो रीति सी उह निभाई है। बड़ा हैरान हो गया ओ सुन के यकदम ए सवाल साहबां ने कर दिता पुछ लिया ओदे कोलों एक वार ओनू समझ नहीं आई बाद विच संभल के नाले मन दे विच आश्चर्य मान हुंदा सतगुरां दी वड्याई नू जानदा सुन बिस्मयो मुझ बिना बताए जान लीन कारज कर आए। सुन के हैरान होया बिस्म गया मन ओदा एक बार अंदर उसका आश्चर्यता नाल भर गया कि मेरे बिना दसिया मेरे कुछ बिना आखिया क्योंकि मैं किसी नूं दसिया नहीं मैं किसी नूं खबर नहीं कीती गुप्त कार्ज कीती है ये जो काम कीता कार कीती है किसी नूं पता ना लग जाए बादशाह नूं ना सुध हो जाए ते इन्हां नूं इत्थे आनंदपुर साहिबां नूं ज्ञात है। सतगुरां दी अंतरयामता नूं मन दे विच वड्यांदा होया ओ सिख नमस्कार करदा सतगुरां दे चरणां ते ते हथ जोड़ के अर्ज करदा कि हे गुरु तेग बहादुर दे स्वरूप हे ओही कला दे धारण वाले गुरु गोबिंद सिंह महाराज जथा पयो रावर सब जाना बोलियो बिना सहत हर खाना। खुश हो के बेनती दे नाल सतगुरां दे चरणां विच अर्ज करदा सतगुरां दी वड्याई जान के वड्याई दे नाल हिरदा प्रसन्न आखदा कि साहब सतगुरु जी तुसी मेरे बिना दसिया ही क्योंकि मैं अलपग जीव मैं अज्ञात मनुष्य तुहानू घट घट दे ज्ञाता नू की ज्ञान दे तुसी ते त्रिलोकी दा ज्ञान धारन वाले मैं एक अदना जा मनुख तुहानू की दस सकना तुसी ते जन्मा जन्मा दियां दसन वाले साहब सतगुरु जी मेरे बिना बोले मेरे बिना दसे तुसी सब कुछ जानदे हो किस तरीके दे नाल की कार होई है। तऊ सबन के हेत सुनावना बूझ मोहे कथा गुर पावना। फिर भी सारे सिखां नूं सुनाउण दे लई दसण दे लई मैनूं तुसी माण बख्शिया मैनूं तुसी जरिया बनाया साहब सतगुरु जी मैं अपने वड्डे भाग समझदा तुसी मेरे कोलों सिखां नूं दसणा चाहुंदे साहब सतगुरु जी। हुण गल शुरू करदा उह सिख उह वपारी उह वणजारा अदम नोरंगे कारण कीना पुन डिंडम पुर फेर सो दीना। के महाराज अदम तो पावे नीच ए माड़ा जो कम कीता औरंगजेब ने ए बहुत ज्यादा जो इन्हें गलत कीता जो ए लायक नहीं सी जो इन्हें अन्याय पर्याय कार्ज कीता ते कार्ज करन तो बाद इन्हें पिंड दे विच टंडोरा फेर दिता। जदों साहब सतगुरु जी होनी वरता गए जदों अपने स्वरूप विच लीन हो गए ते एक आदमियां नूं बुला के कुछ ते ढोल वजा के ते पिंडां विच इन्हें पूरे इलाके दे विच शहर दे विच दिल्ली दे विच इन्हें गल अखवाई है। इनको सिख साधक नर जोए धर कोले सस्कार सोए। क्योंकि ओ करूर सी चालबाज सी धोखेबाज सी क्योंकि जे औरंगजेब दा इतिहास पिछला वेख्या जावे ओ चाल साजियां धोखेबाजियां इन्हां दे नाल भरिया पिया। भाई संतोख सिंह जी लिखदे ने सिख ने आख्या कि साहब सतगुरु जी ओ चाहुंदा सी कि कोई सिख कुछ जेड़े भी हन क्योंकि पछाण नहीं सी उस वक्त सिखां दी कोई चिन्ह नहीं सी ए सिर्फ विचारधारा सी उस वक्त ते ओ चाहुंदा सी कि सामने आउण सिख ते मैं इन्हां दा भी कतल कर सकां ਇਹਨਾਂ ਨੂੰ ਵੀ ਮੈਂ ਸਜ਼ਾ ਦੇ ਸਕਾਂ, ਜੋ ਲੋਕਾਂ ਨੂੰ ਨਸੀਹਤ ਹੋ ਜਾਏ, ਲੋਕਾਂ ਦੇ ਕੰਨ ਹੋ ਜਾਣ, ਲੋਕਾਂ ਨੂੰ ਪਤਾ ਲੱਗ ਜਾਏ ਕਿ ਕਿਵੇਂ ਬਾਦਸ਼ਾਹ ਦਾ ਵਿਰੋਧ ਕਰੀਦਾ, ਕਿਵੇਂ ਜੋ ਵਿਰੋਧੀ ਹੋਣ ਉਹਨਾਂ ਦੇ ਪੱਖ ਵਿੱਚ ਖੜੀਦਾ। ਕਿਉਂਕਿ ਬਾਦਸ਼ਾਹ ਦੇ ਨਜ਼ਰੀਏ ਤੋਂ ਜਾਂ ਹਕੂਮਤ ਵੱਲ ਵੇਖਿਆ ਜਾਵੇ, ਸਾਹਿਬ ਸਤਿਗੁਰੂ ਜੀ ਆਕੀ ਸਨ ਤੇ ਉਹ ਵੇਖਣਾ ਚਾਹੁੰਦਾ ਸੀ ਕਿ ਕੌਣ ਇਹਨਾਂ ਦੇ ਨਾਲ ਹੈ। ਸਤਿਗੁਰਾਂ ਦੇ ਧੜ ਦੇ ਦੁਆਲੇ ਉਹਨੇ ਸਿਪਾਹੀ ਖੜੇ ਕਰ ਦਿੱਤੇ। ਸੀਸ ਤਾਂ ਸਾਨੂੰ ਵੀ ਪਤਾ ਨਹੀਂ ਕਿ ਸਾਹਿਬਾਂ ਦਾ ਕਿੱਥੇ ਗਿਆ, ਕਿਉਂਕਿ ਸੀਸ ਸਤਿਗੁਰਾਂ ਦੇ ਬਚਨ ਦੇ ਨਾਲ ਜੈਤੇ ਭਾਈ ਦੀ ਝੋਲੀ ਵਿਚ ਆਇਆ ਸੀ ਤੇ ਆਨੰਦਪੁਰ ਲੈ ਆਇਆ। ਉਹ ਧੜ ਦੀ ਵਿਥਿਆ ਦੱਸਦਾ ਸਤਿਗੁਰਾਂ ਦੇ ਪਾਵਨ ਧੜ ਦੀ ਕਿ ਲਾਗੇ ਬੰਨੇ ਸਿਪਾਹੀ ਖੜੇ ਨੇ, ਹੱਥਾਂ ਦੇ ਵਿਚ ਬਰਸ਼ੇ ਨੇ, ਹਨੇਰੀ ਮੱਚਦੀ ਪਈ ਹੈ, ਧੂੜ ਉੱਡਦੀ ਪਈ ਹੈ, ਲੋਕਾਂ ਕੋ ਬਾਜ਼ਾਰ ਵਿਚ ਖੜਿਆ ਨਹੀਂ ਗਿਆ, ਜੋ ਹਜੂਮ ਸੀ, ਜੋ ਭੀੜ ਸੀ, ਬਾਦਸ਼ਾਹ ਨੇ ਸ਼ਹਿਰ ਦੇ ਵਿਚੋਂ ਇਕੱਠੀ ਕਰਵਾਈ ਸੀ ਚੌਂਕ ਦੇ ਵਿਚ ਲੋਕਾਂ ਨੂੰ ਵਿਖਾਉਣ ਦੇ ਲਈ। ਬਾਦਸ਼ਾਹੀ ਕੰਮ ਸੀ ਤੇ ਉਹ ਲੋਕ ਆਪੋ ਆਪਣੇ ਕੰਮਾਂ ਤੇ ਚਲੇ ਗਏ, ਘਰਾਂ ਵਿਚ ਵੜ ਗਏ ਨੇ ਤੇ ਬਾਦਸ਼ਾਹ ਗਲੀ ਗਲੀ ਵਿਚ ਢੋਲ ਵਾਲੇ ਉਹਨੇ ਭੇਜੇ ਨੇ ਕਿ ਲੈ ਕੇ ਆਓ, ਜਾ ਕੇ ਗੱਲ ਦੱਸ ਕੇ ਆਓ ਕਿ ਜਿੰਨੇ ਸੰਸਕਾਰ ਕਰਨਾ ਤਾੜੇ ਆ ਕੇ ਲੈ ਜਾਏ। ਸਿੱਖ ਵੀ ਜਾਣਦੇ ਸਨ, ਜਾਣੂ ਸਨ, ਉਹਦਾ ਰਾਜ ਸੀ, ਉਹਦਾ ਸ਼ਹਿਰ ਸੀ, ਪਤਾ ਹੀ ਸੀ ਉਹਦੀ ਕਰੂਰਤਾ ਦਾ, ਉਹਦੀਆਂ ਚਾਲ ਸਾਜ਼ੀਆਂ ਦਾ। ਆਪਣੇ ਪਿਤਾ ਨੂੰ ਧੋਖੇ ਨਾਲ ਕੈਦ ਕਰਕੇ ਇਹ ਗੱਦੀ ਤੇ ਬੈਠਾ, ਇਹਨੇ ਤਖਤ ਲਿਆ। ਆਪਣੇ ਵੱਡੇ ਭਰਾ ਨੂੰ, ਛੋਟੇ ਭਰਾ ਨੂੰ ਇਹ ਆਖ ਕੇ ਕਿ ਤੈਨੂੰ ਰਾਜ ਦੇ ਕੇ ਮੈਂ ਹੱਜ ਕਰਨ ਚਲੇ ਜਾਣਾ, ਤੇ ਉਹਦੀ ਮਦਦ ਨਾਲ ਵੱਡੇ ਭਰਾ ਨੂੰ ਇਹਨੇ ਆਪਣੇ ਰਸਤੇ ਤੋਂ ਹਟਾਇਆ, ਮਾਰਿਆ। ਛੋਟੇ ਭਰਾ ਨੂੰ ਸ਼ਰਾਬ ਪਿਆ ਕੇ ਗਵਾਲੀਅਰ ਦੇ ਕਿਲੇ ਵਿਚ ਕੈਦ ਕਰਕੇ 3 ਸਾਲ ਕੈਦ ਰੱਖ ਕੇ ਤੇ ਇੱਕ ਸੱਯਦ ਦੀ ਮੌਤ ਦਾ ਇਲਜ਼ਾਮ ਲਗਾ ਕੇ ਉਹਨੂੰ ਮਾਰ ਦਿੱਤਾ। ਆਪਣੇ ਸ਼ਰੀਕੇ ਦਾ ਜੋ ਨਹੀਂ ਬਣਿਆ ਤੇ ਉਹਨੇ ਕਿਸ ਦਾ ਬਣਨਾ ਸੀ? ਜਾਣਦੇ ਸਨ ਦਿੱਲੀ ਦੇ ਲੋਕ, ਦਿੱਲੀ ਦੇ ਲੋਕਾਂ ਨੂੰ ਗਿਆਨ ਸੀ ਇਸ ਗੱਲ ਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖ ਨੇ ਆਖਿਆ ਕਿ ਸਾਹਿਬ ਸਤਿਗੁਰੂ ਜੀ, ਤੇ ਜਦੋਂ ਇਵੇਂ ਉਹਨੇ ਇਹ ਅਨਾਉਂਸਮੈਂਟ ਕਰਾਈ ਸਾਰੇ ਸ਼ਹਿਰ ਦੇ ਵਿਚ, ਪਤਾ ਤੇ ਸਾਰਿਆਂ ਨੂੰ ਲੱਗ ਗਿਆ, ਸੁਣ ਤੇ ਸਾਰਿਆਂ ਨੇ ਲਈ। ਸੁਣਿਓ ਸਭਿਨ ਕਰ ਤਰਾਸ ਬਿਸਾਲਾ, ਕੋਈ ਨਾ ਬੋਲ ਸਕਿਓ ਤਿਸ ਕਾਲਾ। ਕੋਈ ਉਦੋਂ ਬੋਲ ਨਹੀਂ ਸਕਿਆ ਕਿਉਂਕਿ ਜ਼ੋਰ ਸੀ, ਕਿਉਂਕਿ ਤਾਕਤ ਸੀ, ਉਹਦੇ ਹੱਥ ਦੇ ਵਿਚ ਹਕੂਮਤ ਸੀ, ਸੱਤਾ ਸੀ। ਤੇ ਜਿਹਦੇ ਕੋਲ ਜ਼ੋਰ ਹੁੰਦਾ, ਜਿਹੜਾ ਜ਼ੋਰਵਾਰ ਹੋਵੇ, ਜਿਹੜਾ ਜਰਵਾਣਾ ਹੋਵੇ, ਉਹਦੀ ਆਖਰ ਗੱਲ ਮੰਨਣੀ ਪੈਂਦੀ ਹੈ। ਆਮ ਜੋ ਲੋਕਾਂ ਦੀ ਭੀੜ ਹੈ, ਆਗੂ ਤੋਂ ਬਿਨਾ ਜਾਂ ਕਿਸੇ ਵੀ ਤਰੀਕੇ ਤੋਂ ਬਿਨਾ, ਵਸੀਲੇ ਤੋਂ ਬਿਨਾ ਕਦੀ ਵੀ ਇਕਜੁੱਟ ਨਹੀਂ ਹੋ ਸਕਦੀ ਜਾਂ ਜ਼ੁਲਮ ਦਾ ਵਿਰੋਧ ਨਹੀਂ ਕਰ ਸਕਦੀ। ਇਹ ਆਮ ਵੇਖਣ ਨੂੰ ਮਿਲਦਾ ਹਰ ਇੱਕ ਸਭਿਅਤਾ ਦੇ ਵਿਚ ਕਿ ਜੋ ਜ਼ੁਲਮੀ ਥੋੜੇ ਤਕਬੇ, ਥੋੜੀ ਗਿਣਤੀ ਦੇ ਲੋਕ ਵੱਧ ਲੋਕਾਂ ਦੇ ਰਾਜ ਕਰਦੇ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਕਰੂਰਤਾ ਦੇ ਨਾਲ ਭਰਿਆ, ਦੁਰਨੀਤੀ ਦੇ ਨਾਲ ਜਿਸਦਾ ਹਿਰਦਾ ਭਰਪੂਰ ਸੀ ਇਹ ਔਰੰਗਜ਼ੇਬ, ਜਦੋਂ ਇਹਨੇ ਇਹ ਢੰਡੋਰਾ ਪਟਾ ਦਿੱਤਾ ਸਾਰੇ ਸ਼ਹਿਰ ਦੇ ਵਿਚ, ਸਾਰਿਆਂ ਸੁਣ ਤੇ ਲਿਆ, ਪਰ ਇਹਦੇ ਡਰ ਦੇ ਨਾਲ, ਇਹਦੇ ਦਬਦਬੇ ਦੇ ਨਾਲ, ਇਹਦੇ ਜ਼ੁਲਮ ਤੋਂ ਡਰਦੇ, ਤਸੀਹਾਂ ਨੂੰ ਨਾ ਚੱਲ ਸਕਣ ਦੀ ਸਮਰੱਥਾ ਨੂੰ ਵੇਖਦੇ ਹੋਏ ਆਪਣੀ ਇਹ ਸਿੱਖ ਬਾਹਰ ਨਹੀਂ ਨਿਕਲੇ। ਕੋਈ ਸਿੱਖ ਅੱਗੇ ਨਹੀਂ ਆਇਆ, ਕਿਸੇ ਨੇ ਇਹ ਨਹੀਂ ਆਖਿਆ ਕਿ ਮੈਂ ਇਹਨਾਂ ਦਾ ਸਿੱਖ ਹਾਂ, ਮੈਂ ਹਾਂ ਗੁਰੂ ਨਾਨਕ ਦੇਵ ਦੇ ਸਿਧਾਂਤਾਂ ਦਾ ਪੈਰੋਕਾਰ, ਮੈਂ ਹਾਂ ਉਹਨਾਂ ਦੀ ਉਮਤ। ਕੋਈ ਅੱਗੇ ਹੋਇਆ ਨਹੀਂ, ਕੋਈ ਉਹਨਾਂ ਦੀ ਦੇਹ ਨੂੰ, ਉਹਨਾਂ ਦੇ ਪਾਵਨ ਧੜ ਨੂੰ ਲੈਣ ਨਹੀਂ ਆਇਆ। ਸਤਿਗੁਰੂ ਜੀ ਹੱਥ ਜੋੜ ਕੇ ਸਿੱਖ ਆਨੰਦਪੁਰ ਦੇ ਦਰਬਾਰ ਦੇ ਵਿਚ ਸਾਰੀਆਂ ਸੰਗਤਾਂ ਦੇ ਸੁਣਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਅਰਜ ਕਰਦਾ ਪਿਆ। ਹਮ ਹੈ ਸਿੱਖ ਨ ਕਿਨਹੂੰ ਬਤਾਵਾ, ਦਬਕ ਰਹੇ ਨਿਜ ਨਿਜ ਕਰ ਥਾਵਾ। ਕੋਈ ਅੱਗੇ ਨਹੀਂ ਹੋਇਆ, ਕਿਸੇ ਨੇ ਇਹ ਨਹੀਂ ਦੱਸਿਆ ਕਿ ਮੈਂ ਸਿੱਖ ਹਾਂ। ਦਬੇ ਰਹਿ, ਕੁਚਲੇ ਰਹਿ, ਮਾਨਸਿਕ ਤੌਰ ਤੇ ਆਪੋ ਆਪਣੇ ਘਰਾਂ ਦੇ ਵਿਚ, ਆਪੋ ਆਪਣੇ ਥਾਵਾਂ ਦੇ ਵਿਚ, ਜਿੱਥੇ ਜਿੱਥੇ ਉਹ ਨਿਵਾਸ ਰੱਖਦੇ ਸਨ। ਡਰ ਤਰ ਦੇ ਕੋ ਦੇ ਨਾ ਬਿਤਾਏ, ਸ਼ਾਹ ਬੰਦ ਹਮ ਦੇ ਮਰਵਾਏ। ਇਸ ਗੱਲ ਤੋਂ ਵੀ ਡਰਦੇ ਸਨ ਕਿ ਕਿਤੇ ਕੋਈ ਨਾ ਦੱਸ ਦੇ ਕਿ ਇਹ ਸਿੱਖ ਹੈ, ਕਿਤੇ ਕੋਈ ਨਾ ਇਹ ਇਤਲਾਹ ਦੇ ਦੇ ਕਿ ਇਹ ਸਤਿਗੁਰਾਂ ਦਾ ਸਿੱਖ ਹੈ, ਕਿ ਸਾਨੂੰ ਫੜ ਕੇ ਇਹ ਔਰੰਗਜ਼ੇਬ ਮਰਵਾ ਨਾ ਦੇ। ਇਸ ਗੱਲ ਦਾ ਵੀ ਡਰ ਸਤਿਗੁਰੂ ਜੀ ਮਨ ਦੇ ਵਿਚ ਰੱਖਿਆ, ਇਸ ਗੱਲ ਦਾ ਵੀ ਖੌਫ ਇਹਨਾਂ ਹਿਰਦੇ ਵਿਚ ਰੱਖਿਆ, ਤੇ ਕੋਈ ਅੱਗੇ ਨਹੀਂ ਆਇਆ। ਹਜ਼ਾਰਾਂ ਦੀ ਗਿਣਤੀ ਦੇ ਵਿਚ ਦਿੱਲੀ ਵਿਚ ਸਿੱਖ ਸਨ, बहुत गिनती सिखा दी सी। गुरु हर कृष्ण जी आए सन और अगे भी सिखी बहुत सी सिख उथो दे दिल्ली दे रहन वाले दी जो सतगुरां दा जदों सतगुरु जी पाना वरताया दिल्ली चौक दे विच उदो वेखण वालियां दे विच भी वध गिणती सिखां दी सी पर ओ सारे घरां दे विच लुक गए। दूर दूर गए अपने घर मैं मानी सीखीपुर आपू अपने घरां दे विच लुक लुक के बैठ गए। आपू अपनी बुजदली नू तंग दिली नू अपने अंदर समा के लोग के बैठे रहते कोई सामने नहीं आया। सिख ने आख्या कि किसे ने भी ए नहीं मन्या कि मैं सिख हां। किसे दा इना हौसला ही नहीं पै सकिया आखण दा कि मैं सतगुरां दा सिख हां। जदों सिख ने ए गल्लां आखियां ने जदों समें दा हालात पेश कीता सतगुरां दे सामने साहब सतगुरु जी जानदे सन साहब सतगुरु जी ज्ञाता सन पर फिर भी अपने सिखां नूं दसण दे लई फिर भी अपने सिखां नूं ए जताउन दे लई ए उन्हां नूं परपक्ता करन दे लई कि ओह किस कारण लई आए हन हुण कैसा समां अगों आउण वाला। साहिब सतगुरां ने जान बुझ के सिख नूं आख्या कि तूं गल दस ते जदों इन्हें इन्नी गल आखी कि कोई सिख नहीं सामने हो सकिया इन्नी अणख नहीं किसे दी पई कि कोई ए आख सके मैं सिख हां। साहिब सतगुरु जी अपने सिंघासन तों उठे हन वीर रस दे विच आए ने। श्री गुरु गोबिंद सिंह कर ऐसे गरजत बोले जलधर जैसे जिवें बदल दी गर्जना हुंदी है ते वातावरण कंप जांदा है। साहब सतगुरु जी गर्ज के बोले हन जुल्म दे कंबाउण दे लई बदल दे वांगू। भाई संतोख सिंह जी आखदे ने साहबां दे शब्द सन इस बिद को अब पंथ बनावो सकल जगत में बहु बिदतावा कि मैं ऐसा हुण पंथ बनावांगा मैं ऐसा सिखी नू ऐसे रंग दे विच रंग देवांगा मैं इस फुलवाड़ी नू ऐसे फुलां दे विच परिवर्त कर देवांगा जो सारे संसार ते नहीं होण जिन्हां दी मिसाल नहीं मिलेगी ऐसा खालसा पंथ पैदा होवेगा। भाई जी लिखदे ने लखों जग के नर एक थाए तिन मैं मिले एक सिख जाए लखां लोग होणगे सारे जगत दे ते उना दे विच जे किते एक भी गुरु नानक देव दा गुरु तेग बहादुर दा सिख उना दे विच खड़ेगा उना दे विच होऊगा ते लखां दे विचों वखरा लखां दे विचों विलखण उस दी पछाण उस दी शोभा उस दा रूप दिखेगा ते पछाणिया जावेगा। सतगुरां ने आख्या भाई संतोख सिंह जी लिखदे ने सतगुरां ने परपख कीता सतगुरां ने दोहराया ते दृढ़ाया सतगुरां ने अपने सिखां नूं जनाया कि मैं किस कार्ज लई इत्थे आया। बचित्र नाटक दे विच अपनी स्वै कथा लिखदे होए श्री गुरु गोबिंद सिंह महाराज जी अपनी पावन कलम तों लिखदे हन कि जदों मैं अकाल पुरख दे कोल गया तपस्या करदे नूं दुष्ट दमन दे रूप दे विच उन्हां मैनूं बुलाया मेनू उना ए आख्या उना दे शब्द सन के मैं अपना सुत तोहे निवाजा पंथ प्रचुर करबे को साजा मैं तेनू अपना पुत्र बना के भेजदा ते पंथ दा पंथ नू प्रचुर करन दे लई पंथ दा प्रकाश करन दे लई संसार दे विच श्रिष्टि दे विच जुल्म दा नाश करन दे लई तेनू मैं भेजदा ते ऐसा पंथ पैदा करन दे लई। साहिब सतगुरु जी अपने सिखां नूं दसदे साहिब गुरु गोबिंद सिंह जी दा जन्म भाई संतोख सिंह जी इह लिखदे ने कि उन्हां दा जन्म ही जुल्म नूं खत्म करन लई होया ओह आए ही धरती ते इन्हां जो जरवाणियां दे वध चुके जोर नूं ठल पाउण दे लई सन गरीबां निमाणियां नूं निवाजण दे लई आए जिन्हां दी कोई नहीं सी उस वक्त गल सुणदा। भाई संतोख सिंह जी लिखदे हन गुरु गोबिंद सिंह जी दे बाबत के सरदूल कतूल या भूल पाए प्रतिकूल नदी गिर राजन को जिवें शेर सिद्धा नदी पार कर जांदा ਜਿਵੇਂ ਸ਼ੇਰ ਨਦੀ ਇੱਕ ਕਿਨਾਰੇ ਤੋਂ ਪਾਰ ਕਰਨ ਲੱਗਾ ਉਸਦੀ ਸਿਹਤ ਦੇ ਵਿੱਚ ਦੂਜੇ ਕਿਨਾਰੇ ਤੱਕ ਪਹੁੰਚ ਜਾਂਦਾ, ਨਦੀ ਦਾ ਪ੍ਰਵਾਹ ਉਹਦੀ ਚਾਲ ਨੂੰ ਕੋਈ ਫਰਕ ਨਹੀਂ ਪਾ ਸਕਦਾ, ਇਹ ਗੱਲ ਆਮ ਮਸ਼ਹੂਰ ਹੈ। ਭਾਈ ਜੀ ਲਿਖਦੇ ਨੇ ਇਵੇਂ ਹੀ ਸਾਹਿਬ ਸਤਿਗੁਰੂ ਜੀ ਪਹਾੜੀ ਰਾਜਿਆਂ ਦੀ ਜਾਂ ਉਸ ਸਮੇਂ ਦੀ ਹਕੂਮਤ ਦੀ ਜੋ ਵਿਰੋਧਤਾ ਸੀ ਉਸ ਵਿਰੋਧਤਾ ਨੂੰ ਪਾਰ ਕਰ ਜਾਣਗੇ। ਉਹ ਵਿਰੋਧਤਾ ਉਹਨਾਂ ਦੀ ਚਾਲ ਦੇ ਵਿੱਚ ਜੋ ਉਹਨਾਂ ਦਾ ਨਿਸ਼ਚਾ ਹੈ, ਜੋ ਉਹਨਾਂ ਦਾ ਨਿਸ਼ਾਨਾ, ਇੱਕ ਸਿੱਖ ਪੰਥ ਨੂੰ, ਇੱਕ ਐਸੇ ਪੰਥ ਨੂੰ ਪੈਦਾ ਕਰਨਾ ਜੋ ਖਾਲਸ ਹੋਵੇ, ਜੋ ਨਿਰਮਲ ਹੋਵੇ, ਜੋ ਮੈਲ ਤੋਂ ਰਹਿਤ ਹੋਵੇ, ਜੋ ਖੁਟਾਈਆਂ ਤੋਂ ਦੂਰ ਹੋਵੇ, ਜੋ ਜ਼ੁਲਮੀਆਂ ਦਾ ਜ਼ੁਲਮ ਨੂੰ ਰੋਕ ਪਾਉਣਾ ਜਾਣਦਾ ਹੋਵੇ ਤੇ ਗਰੀਬਾਂ ਨਿਮਾਣਿਆਂ ਦੀ ਬਾਂਹ ਫੜਨਾ ਜਾਣਦਾ ਹੋਵੇ, ਇਹ ਜੋ ਉਹਨਾਂ ਦਾ ਮਨਸੂਬਾ ਹੈ ਇਹਦੇ ਵਿੱਚ ਉਹ ਅਚੁੱਕ ਲੰਘ ਜਾਣਗੇ। ਉਹਨਾਂ ਨੂੰ ਕਿਸੇ ਦੀ ਵਿਰੋਧਤਾ ਕੋਈ ਫਰਕ ਨਹੀਂ ਪਾ ਸਕੇਗੀ। ਅਗਲੀ ਤੁਕ ਵਿੱਚ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੇ ਜਨਮ ਬਾਰੇ ਕਿਉਂ ਕੀ ਕਾਰਨ ਹਨ ਉਹਨਾਂ ਦੇ ਆਉਣ ਦੇ ਉਹ ਦੱਸਦੇ ਹਨ ਕਿ ਸਰਬੋਤਮ ਖਾਲਸਾ ਪੰਥ ਸਤੇਜ ਅਮੇਜ ਹੈ ਆਪ ਹੀ ਸਾਜਨ ਕੋ, ਜੋ ਸਰਬੋਤਮ ਹੈ ਸਾਰਿਆਂ ਤੋਂ ਉੱਤਮ ਖਾਲਸਾ ਪੰਥ ਹੈ, ਅਮੇਜ ਹੋ ਕੇ ਆਪ ਹੀ ਉਸ ਵਿੱਚ ਮਿਲ ਕੇ ਆਪ ਦਾ ਰੂਪ ਕਰਕੇ ਉਹਨੂੰ ਸਾਜਣ ਦੇ ਲਈ ਸਾਹਿਬ ਆਏ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਹੈ, ਜੋ ਉਹਨਾਂ ਦੀ ਪਾਵਨਤਾ ਹੈ ਉਹਨੂੰ ਬਰਕਰਾਰ ਰੱਖਣ ਦੇ ਲਈ, ਥਰਤਾਵਨ ਕੋ ਜੋ ਇਹ ਔਰੰਗਜ਼ੇਬ ਮੁਸਲਮਾਨ ਹਕੂਮਤ, ਇਹ ਵੱਧਦਾ ਹੋਇਆ ਜ਼ੋਰ, ਇਹ ਵਿਰੋਧ, ਇਹ ਹਿੰਦੂਆਂ ਦੀ ਵੱਧਦੀ ਹੋਈ ਬੁੱਝਦਿਲੀ ਜੋ ਖਤਰੇ ਵਿੱਚ ਪਾ ਦਿੱਤੀ ਸੀ ਇਹਨਾਂ ਹਿੰਦੂਆਂ ਤੀਰਥਾਂ ਨੂੰ, ਖਤਰੇ ਵਿੱਚ ਜਿਹਨੇ ਪਾ ਦਿੱਤਾ ਸੀ ਉਸ ਤੀਰਥਾਂ ਨੂੰ ਅਤੇ ਉਹਨਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੇ ਲਈ, ਕਿਉਂਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨਾ ਹੁੰਦਾ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਤੇ ਉਦੋਂ ਇਹ ਸਾਰਾ ਹਿੰਦੁਸਤਾਨ ਇਹ ਮੁਸਲਮਾਨੀ ਰੰਗ ਦੇ ਵਿੱਚ ਰੰਗਿਆ ਜਾਣਾ ਸੀ। ਸਾਹਿਬ ਸਤਿਗੁਰੂ ਜੀ ਹਿੰਦੂਆਂ ਦੇ ਤੀਰਥਾਂ ਦੀ ਪਾਵਨਤਾ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੇ ਲਈ ਆਏ। ਅੰਤ ਦੇ ਵਿੱਚ ਭਾਈ ਜੀ ਲਿਖਦੇ ਹਨ ਕਿ ਸਤਿਗੁਰਾਂ ਨੇ ਜਨਮ ਇਸ ਲਈ ਲਿਆ, ਸਤਿਗੁਰੂ ਜੀ ਆਏ ਇਸ ਲਈ ਹਨ ਧਰਤੀ ਦੇ ਉੱਤੇ, ਹਮ ਜੈਸੇ ਗਰੀਬ ਨਵਾਜਨ, ਸਾਡੇ ਵਰਗਿਆਂ ਗਰੀਬਾਂ ਨੂੰ, ਸਾਡੇ ਵਰਗਿਆਂ ਨਿਮਾਣਿਆਂ ਨੂੰ, ਜਿਨ੍ਹਾਂ ਦੇ ਜ਼ੁਲਮ ਹੁੰਦਾ ਸੀ ਉਸ ਵਕਤ, ਜ਼ੁਲਮ ਕੀਤਾ ਜਾਂਦਾ ਸੀ। 1660 ਦੀ ਚਿੱਠੀ ਉਦੈਪੁਰ ਦੇ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਨੂੰ ਲਿਖੀ ਤੇ ਆਖਿਆ ਕਿ ਤੁਹਾਡੇ ਵੱਡੇ ਵਡੇਰਿਆਂ ਨੇ ਰਾਜ ਨੂੰ ਬਾਖੂਬੀ ਨਿਭਾਇਆ ਤੇ ਅਸੀਂ ਵੀ ਉਹਨਾਂ ਦਾ ਸਾਥ ਦਿੱਤਾ, ਉਹਨਾਂ ਨੇ ਹਰ ਇੱਕ ਧਰਮ ਨੂੰ ਸਮਾਨ ਰੱਖਿਆ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਜੈਨੀਆਂ ਨੂੰ, ਬੁੱਧੀਆਂ ਨੂੰ, ਇੱਥੋਂ ਤੱਕ ਜਿਹੜੇ ਰੱਬ ਨੂੰ ਨਹੀਂ ਸੀ ਮੰਨਦੇ ਉਹਨਾਂ ਨੂੰ ਵੀ ਸਮਾਨ ਦਰਜੇ ਨਾਲ ਵੇਖਿਆ, ਸਮਾਨ ਉਹਨਾਂ ਦਾ ਸਥਾਨ ਸੀ ਪ੍ਰਜਾ ਦੇ ਵਿੱਚ, ਅਤੇ ਸਥਾਨ ਉਹਨਾਂ ਦਾ ਸਮਾਨ ਤੇ ਉਹਨਾਂ ਦੇ ਅਧਿਕਾਰ ਵੀ ਸਮਾਨ ਸਨ, ਤੇ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਰਾਜ ਨੂੰ ਨਿਭਾਇਆ ਹੈ। ਪਰ ਤੁਹਾਡੇ ਰਾਜ ਦੇ ਵਿੱਚ ਮੁਸਲਮਾਨ ਖੁਸ਼ ਹੈ, ਹਿੰਦੂ ਰੋ ਰਿਹਾ, ਤੁਹਾਡੇ ਰਾਜ ਦੇ ਵਿੱਚ ਵਪਾਰੀ ਕੁਰਲਾ ਰਿਹਾ, ਤੁਹਾਡੇ ਰਾਜ ਦੇ ਵਿੱਚ ਜੋ ਤੀਰਥ ਯਾਤਰੀ ਹੈ ਉਹ ਹੰਝੂ ਵਹਾ ਰਿਹਾ, ਤੁਹਾਡੇ ਰਾਜ ਦੇ ਵਿੱਚ ਇਹ ਜੋ ਧਰਮ ਹੈ ਇਹਦਾ ਨਾਮ ਨਿਸ਼ਾਨ ਹੀ ਮਿਟ ਚੁੱਕਿਆ। ਰਾਜਾ ਔਰ ਜੋ ਰਾਮ ਸਿੰਘ ਹੈ ਉਦੈਪੁਰ ਦਾ, ਉਸ ਦੀ ਇਹ ਜੋ ਚਿੱਠੀ ਹੈ ਕਰਨਲ ਟੌਡ ਰਾਜਸਥਾਨ ਬਾਰੇ ਲਿਖਦਾ ਹੋਇਆ ਉਸ ਚਿੱਠੀ ਦਾ ਜ਼ਿਕਰ ਕਰਦਾ, ਜਿਹਦੇ ਵਿੱਚ ਉਹਨੇ ਆਖਿਆ ਕਿ ਇਹ ਗੱਲ ਠੀਕ ਨਹੀਂ, ਤੁਹਾਡੇ ਸਾਥੀ ਤੁਹਾਨੂੰ ਦੱਸਦੇ ਨਹੀਂ ਕਿ ਇਹ ਜੋ ਕਾਰਜ ਹਨ ਇਹ ਤੁਹਾਡੀ ਸ਼ਾਨ ਦੇ ਖਿਲਾਫ ਹਨ, ਇਹ ਤੁਹਾਡੀ ਸ਼ਾਨ ਨੂੰ ਵਧਾਉਂਦੇ ਨਹੀਂ ਸਗੋਂ ਘਟਾਉਂਦੇ ਹਨ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਚਿੱਠੀ ਤੋਂ ਇਥੋਂ ਇਹ ਹਿਸਾਬ ਲੱਗਦਾ ਕਿ ਸੱਚਮੁੱਚ ਉਹ ਕਿੰਨਾ ਕਰੂਰ ਸੀ, ਸੱਚਮੁੱਚ ਉਹ ਕਿੰਨਾ ਜ਼ਿਆਦਾ ਤਵੱਸਬੀ ਸੀ, ਕਿੰਨਾ ਕੱਟੜ ਸੀ ਆਪਣੇ ਪੰਥ ਨੂੰ ਲੈ ਕੇ, ਆਪਣੀ ਨਿਜਤਾ ਨੂੰ ਲੈ ਕੇ। ਕਿਉਂਕਿ ਜਿਹਨੇ ਰਾਜ ਕਰਨਾ ਹੁੰਦਾ, ਜਿਹੜਾ ਸ਼ਾਸਨ ਕਰਦਾ, ਇਹ ਕੋਈ ਛੋਟੇ ਦਿਲ ਵਾਲੇ ਮਨੁੱਖਾਂ ਦਾ ਕੰਮ ਨਹੀਂ, ਇਹ ਤੇ ਆਪਣੇ ਸਵਾਰਥ ਤੋਂ ਉੱਚਿਆ ਆਉਣਾ ਪੈਂਦਾ। ਆਪਣੇ ਤੌਰ ਤੇ ਸੋਚਣ ਵਾਲਾ ਆਦਮੀ ਕਦੀ ਵੀ ਆਗੂ ਨਹੀਂ ਬਣ ਸਕਦਾ। ਜੇ ਕਿਸੇ ਨੇ ਸਫਲ ਆਗੂ ਬਣਨਾ ਤੇ ਵੱਡੇ ਆਖਦੇ ਹਨ ਕਿ ਉਹਦੀ ਸੋਚ ਆਪਣੇ ਤੋਂ ਉੱਠ ਕੇ, ਆਪਣੇ ਦਾਇਰੇ ਤੋਂ ਉਹਦਾ ਘੇਰਾ ਵਿਸ਼ਾਲ ਹੋ ਕੇ ਲੋਕ ਦਾਇਰਾ ਹੋਣਾ ਚਾਹੀਦਾ। ਉਹਦੀ ਸੋਚ ਸਿਰਫ ਉਹਦੇ ਤੱਕ ਸੀਮਿਤ ਨਾ ਹੋਵੇ, ਉਹਦਾ ਲਾਭ ਸਿਰਫ ਉਹਦਾ ਲਾਭ ਨਾ ਹੋਵੇ। ਜੇ ਕੋਈ ਸ਼ਾਸਕ ਬਣਦਾ, ਜੇ ਕੋਈ ਰੂਲਰ ਬਣਦਾ, ਜੇ ਕੋਈ ਰਾਜ ਕਰਦਾ ਤੇ ਉਹਦੀ ਸੋਚ, ਉਹਦਾ ਲਾਭ ਉਹਦੇ ਦੇਸ਼ ਦਾ ਲਾਭ ਹੋਵੇ, ਉਹਦੀ ਪ੍ਰਜਾ ਦਾ ਲਾਭ ਹੋਵੇ, ਜਿਨ੍ਹਾਂ ਦੀ ਅਗਵਾਈ ਕਰਦਾ ਉਹਦਾ ਲਾਭ ਹੈ। ਪਰ ਔਰੰਗਜ਼ੇਬ ਇਸ ਗੱਲ ਦਾ ਹਾਮੀ ਨਹੀਂ ਸੀ। ਉਹਦੇ ਲੋਕ ਉਹਨੂੰ ਦੱਸਦੇ ਸਨ ਉਹਦੇ ਨਾਲ ਦੇ, ਕਿਉਂਕਿ ਧਨ ਜੋ ਲੈਣਾ ਸੀ, ਪੈਸੇ ਲੈਣੇ ਸਨ ਕਿ ਤੂੰ ਪੁੰਨ ਦਾ ਕੰਮ ਕਰਦਾ ਜੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ। ਉਸਦੀ ਉਸਦਾ ਜੋ ਖਿਤਾਬ ਸੀ ਆਲਮਗੀਰ ਸੀ, ਪੂਰਾ ਨਾਮ ਉਹਦਾ ਮੁਹੀਉਦੀਨ ਹਜ਼ਰਤ ਔਰੰਗਜ਼ੇਬ ਆਲਮਗੀਰ ਆਖਦੇ ਸਨ ਉਹਨੂੰ। ਮੁਹੀਉਦੀਨ ਉਹਨੂੰ ਇਹ ਰੁਤਬਾ ਹੀ ਤਾਂ ਦਿੱਤਾ ਗਿਆ ਸੀ ਜੋ ਉਹਨੇ ਇਹ ਮੁਸਲਮਾਨ ਬਣਾਇਆ ਹਿੰਦੂਆਂ ਨੂੰ। ਜਿਹੜੇ ਅੱਜ ਵੀ ਇਹ ਹਿੰਦੂ ਮੁਸਲਮਾਨ ਬਣੇ ਸਨ, ਜਿੰਨੇ ਵੀ ਇਹ ਮੁਸਲਮਾਨ ਹਨ ਹਿੰਦੁਸਤਾਨ ਦੇ ਵਿੱਚ, ਜ਼ਿਆਦਾਤਰ ਪਾਕਿਸਤਾਨ ਦੇ ਵਿੱਚ, ਕਿਉਂਕਿ ਜਿੰਨੇ ਮੁਸਲਮਾਨਾਂ ਦੀ ਗਿਣਤੀ ਸੀ ਇਹ ਸਾਰੀ ਅਰਬ ਦੇਸ਼ ਜਾਂ ਉਧਰ ਉਸ ਇਲਾਕੇ ਦੇ ਵਿੱਚ ਹੀ ਸੀ। ਇਹ ਜਿੰਨੇ ਵੀ ਇੱਧਰ ਆਏ ਨੇ ਇਹਨਾਂ ਦਾ ਧਰਮ ਪਰਿਵਰਤਨ ਹੋਇਆ, ਤੇ ਅੱਜ ਵੀ ਜਦੋਂ ਲੋਕ ਹਿੰਦੁਸਤਾਨ ਦੇ ਜਾਂ ਪਾਕਿਸਤਾਨ ਦੇ ਜਾਂਦੇ ਹਨ ਹੱਜ ਕਰਨ, ਤੇ ਇਹ ਦੱਸਦੇ ਨੇ ਕਿ ਸਾਨੂੰ ਵੀ ਉਸ ਅੱਖ ਦੇ ਨਾਲ ਨਹੀਂ ਵੇਖਿਆ ਜਾਂਦਾ ਜਿਵੇਂ ਬਾਕੀ ਮੁਸਲਮਾਨਾਂ ਨੂੰ ਵੇਖਿਆ ਜਾਂਦਾ। ਕਾਰਨ ਸਿਰਫ ਇਹਨਾਂ ਕਿ ਇਹਨਾਂ ਦੇ ਵੱਡੇ ਵਡੇਰੇ ਹਿੰਦੂ ਸਨ, ਤੇ ਇਹਨਾਂ ਹਿੰਦੂਆਂ ਨੂੰ ਔਰੰਗਜ਼ੇਬ ਨੇ ਧੱਕੇ ਨਾਲ ਮੁਸਲਮਾਨ ਬਣਾਇਆ, ਇਹਨਾਂ ਦਾ ਧਰਮ ਪਰਿਵਰਤਨ ਕੀਤਾ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸਦੇ ਹਨ, ਅਨੰਦਪੁਰ ਦੇ ਦਰਬਾਰ ਦੇ ਵਿੱਚ ਖੜੇ ਨੇ, ਸਾਹਿਬ ਆਖਦੇ ਹਨ ਕਿ ਕੋਈ ਗੱਲ ਨਹੀਂ, ਅਸੀਂ ਹੁਣ ਐਸਾ ਪੰਥ ਪੈਦਾ ਕਰਨਾ, ਐਸਾ ਖਾਲਸਾ ਉਤਪੰਨ ਕਰਨਾ, ਐਸਾ ਮੈਂ ਇੱਕ ਦਲ ਬਣਾਵਾਂਗਾ ਜਿਹੜਾ ਇਹ ਜੋ ਪ੍ਰਭਾ ਹੈ, ਜੋ ਪ੍ਰਭਤਾ ਹੈ, ਜੋ ਇਹਨਾਂ ਦਾ ਪ੍ਰਤਾਪ ਹੈ ਮੁਗਲਾਂ ਦਾ, ਇਹ ਸਾਰਾ ਨਾਸ ਹੋ ਜਾਏਗਾ। ਸਤਿਗੁਰੂ ਜੀ ਸ਼ੁਰੂਆਤ ਕਰ ਗਏ ਹਨ, ਹੁਣ ਇਹਨਾਂ ਦਾ ਰਾਜ ਹੁਣ ਵੱਧ ਨਹੀਂ ਸਕਦਾ, ਹੁਣ ਦਿਨੋ ਦਿਨ ਘਟੇਗਾ। ਸਤਿਗੁਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਦੱਸੋ ਫਿਰ ਕੀ ਹੋਇਆ ਅੱਗੇ, ਉਹਨਾਂ ਨੇ ਸਾਰੀ ਗੱਲ ਦੱਸੀ ਹੈ। ਪਰ ਸਤਿਗੁਰਾਂ ਨੇ ਇਹ ਐਲਾਨ ਉਸ ਵਕਤ ਹੀ ਕਰ ਦਿੱਤਾ, ਸਿੱਖ ਸੰਗਤਾਂ ਦੇ ਵਿੱਚ, ਪਰੇ ਪੰਡਾਲ ਦੇ ਵਿੱਚ ਬੈਠੇ ਸਿੱਖਾਂ ਦੇ ਵਿੱਚ, ਆਈਆਂ ਸੰਗਤਾਂ ਦੇ ਵਿੱਚ, ਕਿ ਮੈਂ ਐਸਾ ਸਿੱਖ ਪੰਥ ਪੈਦਾ ਕਰਾਂਗਾ ਜਿਹਦੇ ਬਾਬਤ ਭਾਈ ਜੀ ਲਿਖਦੇ ਨੇ, ਜਥਾ ਬਕਨ ਮੈਂ ਹੰਸ ਛਪੈਨਾ, ਗ੍ਰਿਜਨ ਬਿਖੈ ਜਿਮ ਮੋਰ ਦਿਪੈਨਾ। ਜਿਵੇਂ ਬਗਲਿਆਂ ਦੇ ਵਿੱਚ ਹੰਸ ਛੁਪ ਕੇ ਨਹੀਂ ਰਹਿ ਸਕਦਾ, ਜਿਵੇਂ ਬਗਲਿਆਂ ਦੇ ਵਿੱਚ ਹੰਸ ਦੀ ਵੱਖਰੀ ਸ਼ੋਭਾ ਹੁੰਦੀ ਹੈ, ਜਿਵੇਂ ਗਿੱਧਾਂ ਦੇ ਵਿੱਚੋਂ ਮੋਰ ਅਲੱਗ ਪਹਿਚਾਣ ਰੱਖਦਾ ਆਪਣੀ, ਜਿਉ ਨਰ ਖਗ ਮੈਂ ਬਲੀ ਤੁਰੰਗ, ਜਥਾ ਮ੍ਰਿਗਨ ਮੈਂ ਕੇ ਹਰ ਅੰਗ। ਜਦੋਂ ਗਧਿਆਂ ਦੇ ਵਿੱਚ ਜੋ ਬਲੀ, ਜੋ ਵਧੀਆ ਘੋੜਾ ਹੁੰਦਾ, ਉਹ ਪਛਾਣ ਦਿਖਾਉਂਦਾ ਹੈ ਆਪਣੀ, ਜਿਵੇਂ ਹਿਰਨਾਂ ਦੇ ਵਿੱਚੋਂ ਸ਼ੇਰ ਦੀ ਵੱਖਰੀ ਸ਼ੋਭਾ, ਜਾਨਵਰਾਂ ਦੇ ਵਿੱਚੋਂ ਜਿਵੇਂ ਸ਼ੇਰ ਉੱਤਮ ਹੈ, ਇਸੇ ਪ੍ਰਕਾਰ ਦੇ ਨਾਲ ਮੈਂ ਐਸਾ ਖਾਲਸਾ ਪੰਥ ਪੈਦਾ ਕਰਾਂਗਾ, ਐਸੀ ਵਿਲੱਖਣਤਾ ਬਖਸ਼ਾਂਗਾ, ਕੱਲੀ ਵਿਲੱਖਣਤਾ ਹੀ ਨਹੀਂ ਨਾਲ ਉੱਤਮਤਾ ਵੀ, ਜਿਵੇਂ ਬਗਲਿਆਂ ਦੇ ਵਿੱਚੋਂ ਮੋਰ ਵੱਖਰਾ ਤੇ ਸਾਰਿਆਂ ਤੋਂ ਉੱਤਮ ਹੈ, ਜਿਵੇਂ ਗਿਰਜਾਂ ਦੇ ਵਿੱਚੋਂ ਇਹ ਜੋ ਮੋਰ ਹੈ ਇਹ ਸਾਰਿਆਂ ਤੋਂ ਵੱਖਰਾ ਤੇ ਸਭ ਤੋਂ ਉੱਤਮ ਹੈ, ਜਿਵੇਂ ਗਧਿਆਂ ਦੇ ਵਿੱਚੋਂ ਚੋਣਾਂ ਦੇ ਝੁੰਡ ਦੇ ਵਿੱਚੋਂ ਘੋੜਾ ਸਭ ਤੋਂ ਵੱਖਰਾ ਤੇ ਸਾਰਿਆਂ ਤੋਂ ਉੱਤਮ ਮੰਨਿਆ ਜਾਂਦਾ। ਭਾਈ ਜੀ ਲਿਖਦੇ ਨੇ, ਮੈਂ ਐਸਾ ਖਾਲਸਾ ਪੰਥ ਪੈਦਾ ਕਰਾਂਗਾ, ਸਤਿਗੁਰਾਂ ਨੇ ਇਹ ਆਖਿਆ ਕਿ ਜਿਹੜਾ ਇਹ ਬਾਕੀ ਸਾਰੇ ਲੋਕਾਂ ਦੇ ਵਿੱਚੋਂ ਵੱਖਰਾ ਤੇ ਉੱਤਮ ਦਿਸੇਗਾ, ਉੱਤਮ ਗੁਣਾਂ ਦਾ ਧਾਰਨੀ ਹੋਵੇਗਾ। ਭਾਈ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਜਦੋਂ ਇਹ ਆਖਿਆ ਤੇ ਫਿਰ ਪੁੱਛਿਆ ਕਿ ਅੱਗੇ ਕੀ ਹੋਇਆ। ਉਹ ਸਿੱਖ ਫਿਰ ਆਪਣੀ ਗੱਲ ਜਾਰੀ ਰੱਖਦਾ, ਹੱਥ ਜੋੜੇ ਨੇ, ਨੇਤਰ ਬੰਦ ਕੀਤੇ ਨੇ, ਗਰਦਨ ਸਾਹਿਬਾਂ ਦੇ ਚਰਨਾਂ ਦੇ ਵੱਲ ਚੁੱਕੀ ਹੈ, ਹਿਰਦੇ ਦੇ ਵਿੱਚ ਸਤਿਕਾਰ ਹੈ, ਦਿਲ ਦੇ ਵਿੱਚ ਦਰਦ ਹੈ। ਉਹ ਕਹਾਣੀ ਦੱਸਦਾ, ਕਹਿਤ ਪਯੋ ਲੈ ਬ੍ਰਿਖਬ ਕਨੇਰੇ, ਪਹੁੰਚਿਓ ਜਾਏ ਗੁਰੂ ਤਰ ਨੇਰੇ। ਕਿ ਲੈ ਕੇ ਮੈਂ ਸਾਰੇ ਜਿੰਨੇ ਮੇਰੇ ਬੌਲ ਸਨ, ਗੱਡੇ ਸਨ, ਬੈਲ ਸਨ, ਉਹ ਲੈ ਕੇ ਮੈਂ ਗਿਆ ਉੱਥੇ ਸਤਿਗੁਰਾਂ ਦੇ ਧੜ ਦੇ ਕੋਲ, ਜਿੱਥੇ ਸਤਿਗੁਰਾਂ ਦੀ ਪਾਵਨ ਦੇ ਚੌਂਕ ਦੇ ਵਿੱਚ ਸੀ। ਮਹਾ ਧੂਰ ਬਾਯੂ ਤੇ ਪਈ, ਦਸੋਂ ਦਿਸ਼ਾ ਨੈ ਜਾਨੀ ਗਈ। ਬਹੁਤ ਧੂੜ ਸੀ ਸਾਰੇ ਦਿਸ਼ਾਵਾਂ ਦੇ ਵਿੱਚ, ਪਤਾ ਨਹੀਂ ਲੱਗਾ। ਤੇ ਆਪ ਜੀ ਨੇ ਇਤਿਹਾਸ ਸ਼ਰਵਣ ਕੀਤਾ, ਉਹ ਸਿੱਖ ਦੁਬਾਰਾ ਇਹ ਸਾਰੀ ਗੱਲ ਦੱਸਦਾ। ਭਾਈ ਜੀ ਸਭ ਕੁਝ ਦੁਬਾਰਾ ਲਿਖਦੇ ਨੇ ਕਿ ਉਹਨਾਂ ਨੇ ਫਿਰ ਸਤਿਗੁਰਾਂ ਦੇ ਧੜ ਦਾ ਸੰਸਕਾਰ ਕੀਤਾ, ਕਿਵੇਂ ਆਪਣੇ ਘਰ ਦੇ ਵਿੱਚ ਜਾ ਕੇ ਤੇ ਤਾਂਬੇ ਦੀਆਂ ਦੋ ਗਾਗਰਾਂ ਲੈ ਕੇ ਜੋ ਅਵਸ਼ੇਸ਼ ਸਨ ਉਹ ਉਸ ਵਿਚ ਸੰਭਾਲ ਕੇ ਰੱਖੇ। ਸਤਿਗੁਰਾਂ ਨੂੰ ਸਾਰੀ ਸੁੱਧ ਦਿੰਦੇ ਨੇ। ਸਾਹਿਬ ਸਤਿਗੁਰੂ ਜੀ ਆਖਦੇ ਨੇ ਉਹ ਸਥਾਨ ਤੇ ਜੋ ਸਰਕਾਰੀ ਜਗ੍ਹਾ ਉਸ ਹਕੂਮਤ ਹੈ ਸਰਕਾਰੀ, ਉਥੇ ਉਹਨਾਂ ਦੇ ਕੋਲੋਂ ਜਗ੍ਹਾ ਲੈ ਕੇ ਉਥੇ ਗੁਰਦੁਆਰਾ ਸਥਾਨ ਦੇਹੁਰਾ ਬਣਾਵਾਂਗੇ ਸਤਿਗੁਰਾਂ ਦਾ, ਤੇ ਤੁਰਕਾਂ ਦੇ ਸਿਰ ਦੇ ਵਿਚ ਕਿਲ ਠੋਕਾਂਗੇ ਬਣਾ ਕੇ। ਭਾਈ ਜੀ ਲਿਖਦੇ ਨੇ ਸਤਿਗੁਰਾਂ ਨੇ ਐਵੇਂ ਆਖਿਆ, ਭਾਈ ਜੀ ਦੇ ਸ਼ਬਦ ਹਨ। ਬਾਅਦ ਵਿਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਨੇ ਦੱਸਿਆ ਕਿ ਔਰੰਗਜ਼ੇਬ ਦੇ ਬਾਰੇ, ਉਹਦੀ ਹਾਲਤ ਦੇ ਬਾਰੇ ਦੱਸਦੇ ਹਨ, ਉਹਦੇ ਬਾਰੇ ਰਾਜ ਬਾਰੇ ਸੁਧ ਦਿੰਦੇ ਨੇ। ਅਬ ਹੀ ਪਾ ਪ੍ਰਤਾਪ ਗੁਰ ਪਾਵਨ, ਪੁਨ ਸਿੱਖ ਸਭ ਲਗੇ ਸੁਨਾਵਨ। ਸਿੱਖ ਸੁਣਾਉਣ ਲੱਗੇ ਨੇ ਜੋ ਸਤਿਗੁਰਾਂ ਦਾ ਪ੍ਰਤਾਪ ਹੁਣ ਕਿਵੇਂ ਵੱਧਦਾ ਤੇ ਉਹਦਾ ਪ੍ਰਤਾਪ ਦਿਨੋ ਦਿਨ ਕਿਵੇਂ ਘਟਿਆ ਉੱਥੇ, ਉਹਦੀ ਗੱਲ ਦੱਸਦੇ ਨੇ। ਜਦੋਂ ਸਾਹਿਬ ਸਤਿਗੁਰੂ ਜੀ ਪਾਣਾ ਵਰਤਾ ਗਏ, ਮਤੀ ਦਾਸ ਜੀ ਪਹਿਲਾਂ ਸ਼ਹੀਦ ਹੋ ਗਏ ਸਨ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਉਹਦੇ ਕੋਲ ਆ ਕੇ ਮਤੀ ਦਾਸ ਜੀ ਨੇ ਉਹਦੀ ਮੰਜੀ ਉਲਟਾ ਦਿੱਤੀ। ਉਦੋਂ ਤੋਂ ਅੰਦਰ ਨਹੀਂ ਸੌਂਦਾ, ਉਦੋਂ ਤੋਂ ਸ਼ਹਿਰ ਦੇ ਵਿਚ ਨਹੀਂ ਵੱਸਦਾ, ਬਹੁਤ ਡਰਦਾ ਹਿਰਦੇ ਦੇ ਵਿਚ। ਸਿੱਖ ਦੱਸਦੇ ਹਨ, ਸਿੱਖ ਉਹਦੇ ਬਾਰੇ ਜੋ ਉਹਨਾਂ ਨੂੰ ਪਤਾ ਰਾਜੇ ਦੇ ਬਾਰੇ, ਸਤਿਗੁਰਾਂ ਨੂੰ ਆ ਕੇ ਸੁਧ ਦਿੰਦੇ ਨੇ ਕਿ ਕਿਵੇਂ ਉਹ ਹੁਣ ਦਿਨੇ ਤੇ ਦਰਬਾਰ ਦੇ ਵਿਚ ਹੁੰਦਾ ਪਰ ਰਾਤ ਨੂੰ ਸੌਣ ਦੇ ਲਈ ਸ਼ਹਿਰੋਂ ਬਾਹਰ ਚਲਿਆ ਜਾਂਦਾ। ਪਰ ਜਾਮਨੀ ਨਿਗਸ ਸਿਧਾਰ, ਸੁਪਤ ਆਨ ਥਾਨ ਡਰ ਧਾਰ। ਸੂਰਜ ਦੇ ਰਹਿੰਦਿਆਂ ਕਿਲੇ ਦੇ ਵਿਚ ਦਰਬਾਰ ਦੇ ਵਿਚ ਰਹਿ ਕੇ ਤੇ ਰਾਤ ਪੈਂਦਾ ਹੀ ਹੋਰ ਕਿਤੇ ਚਲੇ ਜਾਂਦਾ, ਤੇ ਜਿੱਥੇ ਇੱਕ ਰਾਤ ਸੌਂ ਜਾਏ ਉੱਥੇ ਦੂਜੀ ਰਾਤ ਨਹੀਂ ਵੱਸਦਾ, ਜਿੱਥੇ ਇੱਕ ਰਾਤ ਉਹ ਬਿਤਾ ਲਵੇ ਦੂਜੀ ਰਾਤ ਉੱਥੇ ਨਹੀਂ ਰਹਿੰਦਾ। ਸਾਨੂੰ ਪਤਾ ਲੱਗਾ ਕਿਸੇ ਸਰੋਤਾਂ ਤੋਂ, ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਵਿਚ ਅਰਜ ਕੀਤੀ ਕਿ ਸਾਹਿਬ ਸਤਿਗੁਰੂ ਜੀ ਹੁਣ ਮੁਹਿੰਮ ਦੀ ਵੀ ਤਿਆਰੀ ਹੈ, ਹੁਣ ਉਹਨੂੰ ਇਹ ਵੀ ਡਰ ਹੈ ਕਿ ਕਿਤੋਂ ਹਮਲਾ ਨਾ ਹੋ ਜਾਏ, ਆਪਣੀ ਜਾਨ ਨੂੰ ਵੀ ਉਹ ਖਤਰੇ ਦੇ ਵਿਚ ਜਾਣਦਾ। ਸਤਿਗੁਰਾਂ ਨੇ ਉਹਨੂੰ ਪੁੱਛਿਆ ਹੈ, ਬੂਜਨ ਲਗੇ ਕਹੋ ਸਭ ਬਾਤੀ, ਪਾਤਕ ਕਰਮਾ ਕਿਤੋਂ ਪਰੇ ਆਤੀ। ਸਤਿਗੁਰਾਂ ਨੇ ਪੁੱਛਿਆ ਕਿ ਦੱਸੋ ਫਿਰ ਹੁਣ ਕਿੱਧਰ ਗਿਆ, ਤੁਸੀਂ ਇੱਧਰ ਨੂੰ ਆਏ ਹੋ, ਹੁਣ ਕਿੱਥੇ ਉਹ ਪਾਪਕ ਕਰਮਾ, ਉਹ ਪਾਪ ਕਰਨ ਵਾਲਾ, ਉਹ ਮਾੜੇ ਕਰਮ ਕਰਨ ਵਾਲਾ ਔਰੰਗਜ਼ੇਬ, ਤੇ ਉਹ ਆਦਮੀ ਉਹਦੀ। ਹੁਣ ਸਿੱਖ ਸਤਿਗੁਰਾਂ ਨੂੰ ਦੱਸਦੇ ਨੇ ਕਿ ਜੋ ਦੱਖਣ ਦੇ ਵਿਚ ਰਿਆਸਤਾਂ ਹਨ, ਉਥੋਂ ਦਾ ਇੱਕ ਰਾਜਾ ਤਾਨੇ ਸ਼ਾਹ, ਉਹਦਾ ਨਾਮ ਹੈ ਤਾਨੇ ਸ਼ਾਹ, ਉਸਦਾ ਅਸਲ ਨਾਮ ਅਬੂ ਹੁਸੈਨ ਸੀ। ਗੋਲਕੰਡਾ ਦੀ ਰਾਜਧਾਨੀ, ਗੋਲਕੰਡਾ ਦੀ ਜੋ ਰਿਆਸਤ ਉਹਦੀ ਗੱਲ ਕਰਦੇ ਨੇ, ਹੈਦਰਾਬਾਦ ਉਥੋਂ ਦੀ ਰਾਜਧਾਨੀ ਸੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਦੇ ਜਿਹੜੇ ਹੁਣ ਸਾਰੇ ਸੈਨਿਕ ਹਨ ਤੇ ਉਹ ਆਪ ਉਧਰ ਉਸ ਮੁਹਿੰਮ ਦੀ ਤਿਆਰੀ ਵਿਚ ਲੱਗਾ, ਦੱਖਣ ਦੇ ਵੱਲ ਗਿਆ। ਸਤਿਗੁਰਾਂ ਨੇ ਆਖਿਆ ਕੀ ਗੱਲ ਹੋਈ, ਸਿੱਖਾਂ ਤੋਂ ਸਤਿਗੁਰਾਂ ਨੇ ਪੁੱਛਿਆ ਕਿ ਕਿਵੇਂ ਗਿਆ, ਕੀ ਕਾਰਨ ਹੋਇਆ, ਤੇ ਸਿੱਖ ਸਤਿਗੁਰਾਂ ਨੂੰ ਦੱਸਦੇ ਹਨ ਕਿ ਜਿਹੜਾ ਇਹਦਾ ਪਿਤਾ ਸੀ ਨਾ ਸ਼ਾਹਜਹਾਨ, ਸ਼ਾਹਜਹਾਨ ਜਾਨਤ ਸ਼ੁਭ ਨੀਤ, ਵਰਤਤ ਰਹਿਓ ਆਪ ਜਿਮਨੀਤ। ਤਜਰਬਾ ਸੀ, ਰਾਜ ਉਹਨੇ ਕੀਤਾ ਸੀ, ਵਰਤਿਆ ਸੀ, ਪ੍ਰਜਾ ਦੇ ਨਾਲ ਰਿਹਾ ਸੀ, ਉਹਨੇ ਬਹੁਤ ਚਿਰ ਸ਼ਾਸਨ ਕੀਤਾ ਤੇ ਉਹਦੇ ਕੋਲ ਤਜਰਬਾ, ਕੁਝ ਨੀਤੀਆਂ ਸਨ, ਬਹੁਤ ਨੀਤੀਵਾਨ ਸੀ। ਤੇ ਜਦੋਂ ਉਹ ਮਰਨ ਲੱਗਾ ਕਿਲੇ ਦੇ ਵਿਚ, ਉਹਨੇ ਆਪ ਵੀ ਕੈਦ ਕੀਤਾ ਸੀ ਆਪਣੇ ਪਿਤਾ ਨੂੰ, ਤੇ ਆਪ ਕੈਦ ਕਰਕੇ ਰਾਜਾ ਬਣਿਆ 27 ਜੁਲਾਈ ਨੂੰ। ਤੇ ਜਦੋਂ ਉਹ ਮਰਨ ਲੱਗਾ, ਉਹਦੇ ਕੋਲ ਇੱਕ ਵਾਰ ਗਿਆ ਮਰਨ ਤੋਂ ਪਹਿਲਾਂ, ਅਜੇ ਮਰਿਆ ਨਹੀਂ, ਤੇ ਉਹਦੇ ਕੋਲ ਗਿਆ ਇੱਕ ਵਾਰ। ਇਤਿਹਾਸਕਾਰ ਲਿਖਦੇ ਨੇ, ਭਾਈ ਸੰਤੋਖ ਸਿੰਘ ਜੀ ਵੀ ਕਹਿੰਦੇ ਨੇ ਕਿ ਸਿੱਖ ਨੇ ਸਤਿਗੁਰਾਂ ਨੂੰ ਦੱਸਿਆ ਕਿ ਆਪ ਜਾਣੀ ਜਾਣ ਹੋ, ਪਰ ਸਾਨੂੰ ਇਹਨਾਂ ਕੋ ਪਤਾ ਕਿ ਔਰੰਗਜ਼ੇਬ ਨੇ ਉਹਨੂੰ ਆਖਿਆ ਸੀ। ਔਰੰਗਜ਼ੇਬ ਨੂੰ ਉਸਦੇ ਪਿਤਾ ਸ਼ਾਹਜਹਾਨ ਨੇ ਇਹ ਸਿੱਖਿਆਵਾਂ ਦਿੱਤੀਆਂ ਸਨ, ਇਹ ਜੋ ਨੀਤੀ ਦੀਆਂ ਗੱਲਾਂ ਉਹਨੂੰ ਇਹ ਦੱਸੀਆਂ ਸਨ। ਜੇ ਤੇ ਕਲੇ ਅਬਦਰ ਬਸ ਪਾਹੀ, ਇਸ ਤੇ ਕਾਟ ਕਰੋ ਕਬ ਨਾਹੀ। ਇੱਕ ਗੱਲ ਮੇਰੀ ਪੁੱਤਰ ਸੁਣ ਲਈ, ਭਾਵੇਂ ਸ਼ਾਹਜਹਾਨ ਹੁਣ ਰਾਜ ਨਹੀਂ ਸੀ ਦੇਣਾ ਚਾਹੁੰਦਾ ਔਰੰਗਜ਼ੇਬ ਨੂੰ, ਪਰ ਉਹਨੇ ਧੱਕੇ ਨਾਲ ਲੈ ਲਿਆ, ਰਾਜਾ ਬਣ ਗਿਆ। ਉਹ ਇਹ ਚਾਹੁੰਦਾ ਸੀ ਕਿ ਜੋ ਉਹਦੀ ਸਲਤਨਤ ਤੋਂ ਸੁਖੀ ਵਸੇ, ਆਪਣੇ पुत्र दे स्वभाव तो अपने पुत्र दी मनोबिरती तो किवें दी उहदी सोच है भली पंत जाणू सी उहदा पुत्र सी ते उहदे हिसाब दे नाल जो उहनूं परिस्थितियां आउण वाले समें विच आ सकदियां इह जापिया उहने सिखियावां दित्तियां। भाई जी लिखदे ने उहने इह कहा कि इक इह गल मेरी याद रखी ते जिहड़े तेरे सिपाही हन जिहड़े तेरे नौकर ने जिन्ने उह तन जिन्नी तनखाह हुण लैंदे ने उहतों कटाई ना, बहुत घट हो गई है गुजारे जो उन्हां नूं तनखाह मिलदी है सब कुछ विचार के उन्हां नूं इन्नी दित्ती जांदी तों कटाई ना। दूजी गल शाहजहान ने औरंगजेब नूं मरन लगियां दसी हिंद धर्म को नहीं बिगारो एक सम दोनो को प्रतिपारो। हिंदू धर्म दे नाल कदी ना बिगाड़ी, देख पुत्र असी उन्हां दे देश विच आके राज करदे पए आ, पता नहीं हुंदा समय दा कदों तख्ता पलट जाए थले वाले उत्ते ते उत्ते वाले थले आ जांदे ने। जे किते तू उन्हां दे धर्म नूं विगाड़ेगा जे किते तू उस कादर दी बनाई हुई चित्रकारी नूं खराब करेगा ते चित्रकार नाराज हुंदा, ते जे किते उहदी प्रकोपी हो गई जे किते अल्लाह तेरे तों गुस्सा हो गया उहनां दा राज आ गया ते फिर साडे ते नाल उह धक्का करनगे जिवें तू उहनां दे नाल करदा, हिंदुआं दे नाल धक्का नहीं करना। तीजी गल भाई जी लिखदे ने उहने इह आखी सी ताने शाह जो दखन माही काब महिम तिस पर कर नाही। जेड़ा राजा है अबू हुसैन दखन दे विच हैदराबाद गोलकंडा दा जो राजा उदे नाल कदी विगाड़ी ना, उदे ते मुहिम ना करी। कुछ बातां होर सन कुछ गल्लां होर सन, भाई जी लिखदे ने इत्याद कुछ और बताई किस हित लिखो प्रसंग वधाई। मैं कादे लई उहनां दीआं गल्लां लिखनियां प्रसंग वधा के कुछ होर गल्लां सर, पर इह गल्लां उहनां ने उसने जरूरी आखियां सन। औरंगजेब ने आखिया कि जे तू आखिया ते मैं ये गल्लां जरूर करनी की होगा। उदा उन पिता उनू समझांदा, भाई जी लिखदे ने कि तेरा नुकसान है जे तू अपने सैनिकां नू अपने नौकरां नू तनखाह नहीं देना, उन्हां दे बच्चियां नू तालीम नहीं हासिल होवेगी, उन्हां दे बच्चियां नू इल्म नहीं होगा, उन्हां दे कोल होर कोई चारा नहीं बचना, उन्हां नू छोटी उम्र विच काम शुरू करना पैना अपने पिता नूं अपने परिवार नूं सहारा देण दे लई। भाई जी लिखदे ने फिर उह इल्म तों उह तालीम तों उह विद्या तों वांझे रहणगे अते तेरी प्रजा मूर्ख होवेगी, इह तेरे लई बहुत नुकसानदायक। दूजी गल उहने हिंदुआं दी गल आखी कि हिंदुआं दे नाल कदी नहीं विगाड़ना, उहदा वी उहने कारण दस्या। ते तीजी गल उहने इह आखी कि जिहड़ा तूं इह दखण दा बादशाह दखण दा रहण वाला है अबू हुसैन उहदे ते चढ़ाई ना करी क्योंकि इक ते इको इक रियासत है साडी मुसलमाना दी साडी प्रजा दे विच, क्योंकि जिन्नियां रियासतां सन हिंदुस्तान दे नाम दे हेठ आउंदियां रियासतां राज करदियां सन हिंदुस्तान दा ते नाम सी उहदी अधीनगी मन्नी सी दिल्ली दी सारिआं ने ते उह सारिआं हिंदुआं दीआं रियासतां सन, इह मुसलमाना दी रियासत सी अबू हुसैन दी इक ते इह गल। दूजी गल इह उहने आखी सी सानूं सहायता देवेगा ते जे दखण दे विच उधरले आदमियां ने जे किते बगावत कर दित्ती ते उत्थे साडा इह बहुत वड्डा मोर्चा है उधर इह संभाल के रखेगा, दिल्ली तक नहीं विरोध आउण दिंदा। औरंगजेब ने आखिया मैं इंज ही करना, जो तूं आखिया मैं बिलकुल नहीं करना। ते बाद दे विच उहने इंज कीता वी। भाई संतोख सिंह जी लिखदे ने सतगुरा ने उस सिख तों पुछया कि दस फिर की कारण होया उहदे उधर जाण दा। भाई संतोख सिंह जी विस्तार दे नाल सारा दसदे ने कि सिख ने दस्या कि जिहड़ा ओह राजा सी अबू हुसैन उहदे कोल इक हीरा सी उहदे कोल इक नग सी, उथों दे नग बड़े हीरे बड़े वधिया सन खाना सन गोलकंडे दे विच ते उथों इक हीरा सी उहदे कोल बहुत ज्यादा कीमत वाला। औरंगजेब नूं पता लगा ती इह चाहुंदा सी क्योंकि मन दे विच हिरस हुंदा लालच हुंदा हर इक आदमी दे, ते इहदे मन दे विच लालच आया इह चाहुंदा कि मेरे ही मैं राजा हां हिंदुस्तान दा मैं उसदा भी शासक हां, मेरे दरबार चो हीरा होना चाहिदा उहदी शोभा सुनी सी। इहने इक व्यापारी लभिया ਇੱਕ ਜਵਾਰੀ ਲੱਭਿਆ ਜੋ ਬਹੁਤ ਜ਼ਿਆਦਾ ਪਰਖਣ ਵਿੱਚ ਠੀਕ ਸੀ। ਉਹਦੇ ਅਰਗਾ ਕੋਈ ਨਹੀਂ ਸੀ ਜਵਾਰੀ, ਉਹਦੇ ਅਰਗਾ ਕੋਈ ਵੀ ਪਰਖ ਕਰਨ ਵਾਲਾ ਨਹੀਂ ਸੀ। ਤੇ ਸਾਰੇ ਦਰਬਾਰ ਚੋਂ, ਸਾਰੇ ਸ਼ਹਿਰ ਚੋਂ, ਆਪਣੇ ਰਾਜ ਚੋਂ ਲੱਭ ਕੇ ਉਹਨੇ ਉਹ ਜੌਹਰੀ, ਤੇ ਉਹਨੂੰ ਆਖਿਆ ਕਿ ਤੂੰ ਵਪਾਰੀਆਂ ਵਾਲਾ ਭੇਸ ਬਣਾ ਤੇ ਉਹਦੇ ਦਰਬਾਰ ਚ ਜਾ, ਵੇਖ ਕੇ ਆ ਉਹਦੀ ਕਿੰਨੀ ਕੁ ਕੀਮਤ ਹੈ, ਉਹ ਕਿੰਨਾ ਕੁ ਕੀਮਤੀ ਹੈ। ਇਹ ਲੋਕ ਐਵੇਂ ਹੀ ਆਖਦੇ ਨੇ ਕਿ ਸੱਚਮੁੱਚ ਉਹਦੀ ਇੰਨੀ ਕੀਮਤ ਹੈ ਜਿੰਨੀ ਦੱਸੀ ਜਾਂਦੀ ਹੈ, ਸੱਚਮੁੱਚ ਉਹਦੀ ਇੰਨੀ ਸੋਭਾ ਹੈ ਜਿੰਨੀ ਮੈਨੂੰ ਸੁਣੀ ਹੈ। ਉਹ ਧਨ ਪਾ ਕੇ ਪੈਸੇ ਲੈ ਕੇ ਬਾਦਸ਼ਾਹ ਦੇ ਕੋਲੋਂ ਤੇ ਕੁਝ ਨਾਲ ਪੈਸੇ ਲੈਂਦਾ ਤੇ ਵਪਾਰੀਆਂ ਵਾਲਾ ਭੇਸ ਬਣਾ ਕੇ ਤੁਰ ਜਾਂਦਾ ਹੈਦਰਾਬਾਦ। ਕੇਤਕ ਦਿਨ ਤੈ ਥਿਰ ਤਾਰਾਖੀ ਕਰੇ ਜਤਨ ਮਿਲ ਵੇ ਅਬਲਾਖੀ। ਕੁਝ ਦਿਨ ਉੱਥੇ ਰਿਹਾ ਉਸ ਸ਼ਹਿਰ ਦੇ ਵਿੱਚ, ਹੈਦਰਾਬਾਦ ਦੇ ਵਿੱਚ ਯਤਨ ਕੀਤੇ। ਜੋ ਵਜ਼ੀਰ ਸਨ ਉਥੋਂ ਦੇ ਸ਼ਾਸਕ ਦੇ ਅਬੂ ਹੁਸੈਨ ਦੇ, ਉਹਨਾਂ ਨੂੰ ਕੁਝ ਧਨ ਦਿੱਤਾ ਕਿ ਮੈਨੂੰ ਉਹਦੇ ਨਾਲ ਮਿਲਾ ਦਿਓ ਬਾਦਸ਼ਾਹ ਦੇ ਨਾਲ, ਰਿਸ਼ਵਤ ਦੇ ਕੇ। ਕੁਝ ਦਿਨਾਂ ਦੇ ਬਾਅਦ ਭਾਈ ਜੀ ਲਿਖਦੇ ਨੇ, ਇੱਕ ਦਿਨ ਇਹ ਬਾਦਸ਼ਾਹ ਨੂੰ ਮਿਲਣ ਚਲਿਆ ਗਿਆ। ਉਹਦੀ ਅੰਗੂਠੀ ਦੇ ਵਿੱਚ ਨਗ ਸੀ, ਉਹਦੀ ਛਾਪ ਦੇ ਵਿੱਚ ਸੀ ਉਹ ਹੀਰਾ। 12 ਰਤੀਆਂ ਜਿਹਦਾ ਭਾਰ ਲਿਖਿਆ, 19 ਗ੍ਰਾਮ ਭਾਰ ਬਣਦਾ ਉਸ ਹੀਰੇ ਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਿਲਿਓ ਸ਼ਾਹ ਸੋ ਬਹੁ ਮਤ ਤਾਰੀ, ਤਹਾਂ ਖਰੇ ਹੋਏ ਬੰਧਨਕਾਰੀ। ਜਦੋਂ ਉਹਨੂੰ ਮਿਲਿਆ, ਨਮਸਕਾਰ ਕੀਤੀ ਹੈ, ਕਿਉਂਕਿ ਸ਼ਾਸਕ ਸੀ ਉਹ, ਰਾਜਾ ਸੀ, ਨਮਸਕਾਰ ਕਰਨੀ ਬਣਦੀ ਸੀ ਇਹਦੀ। ਬਾਦਸ਼ਾਹ ਦੇ ਵੱਲੋਂ ਲਿਆਂਦਾ ਉਹਨੇ ਉਹ ਪਟਾ, ਉਹ ਸਰਕਾਰੀ ਜੋ ਲੈ ਕੇ ਆਇਆ ਸੀ, ਉਹ ਕਾਗਜ਼ ਦਾ ਟੁਕੜਾ ਦਿਖਾਇਆ ਕਿ ਇਹਨੂੰ ਸੁਰੱਖਿਆ ਦਿੱਤੀ ਜਾਵੇ। ਸੁਰੱਖਿਆ ਦਿੱਤੀ ਜਾਂਦੀ ਸੀ, ਜਿਹੜੇ ਵਪਾਰੀ ਸਨ ਬਾਦਸ਼ਾਹ ਸੁਰੱਖਿਆ ਦਿੰਦੇ ਸੀ। ਸਮੇਂ ਦੇ ਜੋ ਹੁਕਮਰਾਨ ਸਨ ਉਹ ਲਿਖ ਕੇ ਲੈ ਕੇ ਆਉਂਦੇ ਸਨ, ਜਿਵੇਂ ਹਿੰਦੁਸਤਾਨ ਦੇ ਵਪਾਰੀ ਨੇ ਜੇ ਕਿਤੇ ਅਫਗਾਨਿਸਤਾਨ ਜਾਂ ਹੋਰ ਕਿਤੇ ਜਾਣਾ ਸੀ ਤੇ ਹਕੂਮਤ ਲਿਖ ਕੇ ਦਿੰਦੀ ਸੀ ਉਹਨਾਂ ਨੂੰ ਇੱਕ ਪਰਚਾ, ਤੇ ਜਿਹਦੇ ਤੇ ਲਿਖਿਆ ਜਾਂਦਾ ਸੀ ਕਿ ਇਹਨੂੰ ਇੰਨੇ ਸਿਪਾਹੀ ਦਿੱਤੇ ਜਾਣ ਇਹਦੀ ਸੁਰੱਖਿਆ ਦੇ ਲਈ। ਮੱਖਣ ਸ਼ਾਹ ਵੀ ਜਦੋਂ ਆਇਆ ਉਹਨੂੰ ਵੀ ਸਰਕਾਰੀ ਸਿਪਾਹੀ ਮਿਲੇ ਸਨ, ਸਰਕਾਰੀ ਸੁਰੱਖਿਆ ਉਹਨੂੰ ਮਿਲੀ ਸੀ ਜਦੋਂ ਬਾਬੇ ਬਕਾਲੇ ਆਇਆ, ਵੱਖਰਾ ਇਤਿਹਾਸ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਵੀ ਜਾ ਕੇ ਵਿਖਾਉਂਦਾ ਉਸ ਨੂੰ ਉਹ ਰੁੱਖਾ ਜਿਸ ਤੇ ਲਿਖਿਆ ਸੀ ਸੁਰੱਖਿਆ ਦੇ ਬਾਰੇ, ਤੇ ਜਦੋਂ ਇਹਨੇ ਵਿਖਾਇਆ, ਵਿਖਾਉਣਾ ਤੇ ਪ੍ਰਯੋਜਨ ਤੇ ਹੋਰ ਸੀ ਹੀਰੇ ਨੂੰ ਵੇਖਣਾ, ਤੇ ਜਦੋਂ ਉਹਨੇ ਹੱਥ ਉੱਤੇ ਕੀਤਾ ਬਾਦਸ਼ਾਹ ਨੇ, ਤਾਨੇ ਸ਼ਾਹ ਉਬਾਰਿਓ ਹੱਥ ਜਿਸ ਮੈਂ ਰਤਨ ਮੁੰਦਰੀ ਸਾਥ। ਔਰ ਹੱਥ ਉਹਨੇ ਉਬਾਰਿਆ ਤਾਂ ਜਿਹਦੇ ਵਿੱਚ ਮੁੰਦਰੀ ਸੀ ਤੇ ਮੁੰਦਰੀ ਦੇ ਵਿੱਚ ਰਤਨ ਸੀ, ਮੁੰਦਰੀ ਦੇ ਵਿੱਚ ਉਹ ਹੀਰਾ ਸੀ। ਬੜਾ ਸਿਆਣਾ, ਸਾਰੀ ਉਮਰ ਇਹਨੇ ਲੰਘਾਈ ਸੀ, ਪਿਓ ਦਾਦਿਆਂ ਦਾ ਇਹਦੇ ਕੋਲ ਬਹੁਤ ਜ਼ਿਆਦਾ ਤਜਰਬਾ ਸੀ ਉਹਨਾਂ ਦਾ ਮਿਲਿਆ ਹੋਇਆ ਵਿਰਾਸਤ ਦੇ ਵਿੱਚ ਪਰਖ ਦਾ। ਤੇ ਜਦੋਂ ਇਹਨੇ ਪਰਖਣ ਦੀ ਕੋਸ਼ਿਸ਼ ਕੀਤੀ, ਹੀਰੇ ਵੱਲ ਜੇ ਨਿਗਾਹ ਹੀ ਫੇਰੀ ਹੈ ਤੇ ਅੱਖਾਂ ਚ ਦਿਆ ਗਈਆਂ ਉਹਦੀ ਰੋਸ਼ਨੀ ਦੇ ਨਾਲ, ਉਹਦੀ ਚਮਕ ਦੇ ਨਾਲ। ਪਿਖ ਪ੍ਰਕਾਸ਼ ਕੋ ਪਰਖਿਓ ਨਿਕਾ, ਮੋਲ ਤੋਲ ਜਾਣਿਓ ਤੇ ਸਹੀ ਕਾ। ਮੁੰਦਰੀ ਦੇ ਵਿੱਚੋਂ ਹੀ ਉਹਨੇ ਉਹਦਾ ਤੋਲ ਤੇ ਉਹਦੀ ਕੀਮਤ ਪਰਖ ਲਈ, ਅੰਦਾਜ਼ਾ ਲਾ ਲਿਆ ਤੇ ਮਨ ਦੇ ਵਿੱਚ ਉਹ ਵਿਚਾਰਦਾ, ਹਿਰਦੇ ਦੇ ਵਿੱਚ ਅਚਰਜ ਮਾਣ ਹੁੰਦਾ ਉਸ ਹੀਰੇ ਵੱਲ ਵੇਖ ਕੇ। ਸਲਤਨ ਦਿਨ ਲਈ ਕੀ ਤਰੈ ਗੁਣੀ, ਤਉ ਨਾ ਇਸ ਕੀ ਕੀਮਤ ਪੁਨੀ। ਜਿੰਨੀ ਦਿੱਲੀ ਦੀ ਸਲਤਨਤ ਹੈ, ਜਿੰਨਾ ਇਹ ਦਿੱਲੀ ਦਾ, ਇਹ ਹਿੰਦੁਸਤਾਨ ਦਾ ਰਾਜ, ਜੇ ਸਾਰੇ ਰਾਜ ਨੂੰ 3 ਗੁਣਾ ਕਰਕੇ ਵੀ ਉਹਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਵੀ ਉਹਦੇ ਤੁਲ ਨਹੀਂ ਪਹੁੰਚਦੀ। ਹਿੰਦੁਸਤਾਨ ਦੀ ਕੀਮਤ ਦੇ 3 ਗੁਣਾ ਤੋਂ ਵੀ ਵੱਧ ਮੁੱਲ ਦਾ ਉਹ ਹੀਰਾ ਇਹਨੇ ਪਰਖ ਲਿਆ। ਹੈਰਾਨ ਰਹਿ ਗਿਆ, ਪਰੇਸ਼ਾਨ ਰਹਿ ਗਿਆ। 50 ਕਦਮਾਂ ਤੋਂ ਦੂਰ ਖਲੋਤਿਆਂ ਉਹਨੇ ਅਜੇ ਹੀਰਾ ਵੇਖਿਆ ਤੇ ਸਿੱਧੀ ਨਿਗਾਹ ਕਰਕੇ ਉਹ ਹੀਰੇ ਵੱਲ ਵੇਖਿਆ ਨਹੀਂ ਜਾਂਦਾ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹ ਪਰਖਣ ਦਾ ਕਾਰਜ ਕਰਕੇ ਵਾਪਸ ਆਇਆ, ਸਿੱਖ ਦੱਸਦਾ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਔਰੰਗਜ਼ੇਬ ਨੂੰ ਮਿਲ ਕੇ ਇਹਨੇ ਦੱਸਿਆ। ਦਰਬਾਰ ਦੇ ਆਦਮੀ ਨੇ ਸਾਹਿਬ ਮੈਨੂੰ ਦੱਸਿਆ ਕਿ ਜਦੋਂ ਇਹ ਆਇਆ ਤੇ ਇਹਨੇ ਸਾਰੀ ਗੱਲ ਦੱਸੀ ਹੈ ਕਿ ਇਵੇਂ ਦੀ ਚਮਕ ਹੈ, ਇਵੇਂ ਦੀ ਸੋਭਾ ਹੀਰੇ ਦੀ, ਤੇ ਬਾਦਸ਼ਾਹ ਉਦੋਂ ਦਾ ਹੁਣ ਉਸ ਤੇ ਚੜਾਈ ਕਰਨ ਨੂੰ ਫਿਰਦਾ। ਬਾਦਸ਼ਾਹ ਉਦੋਂ ਦਾ ਹੁਣ ਦੱਖਣ ਨੂੰ ਗਿਆ, ਤਿਆਰੀ ਕਰਦਾ ਪਿਆ ਯੁੱਧ ਦੀ, ਕਿਸੇ ਨਾ ਕਿਸੇ ਤਰੀਕੇ ਨਾਲ ਉਹ ਹੀਰਾ ਲਿਆ ਜਾਵੇ। ਸਤਿਗੁਰੂ ਜੀ ਫਰਮਾਉਂਦੇ ਹਨ, सुनकर सतगुर सहज सभाए कहयो नहीं अब आवन पाए। सतगुरा ने आख्या उथे कि हुण जे दखण वल गया ते उथों मुड़दा नहीं, उथों फिरे वापस नहीं आउंदा, हुण उत्तर दे वल। सह सभा सतगुरा ने बचन कीता, होया भी इंज उधर ही उदा वध समा निकलिया। नगर नगर इलाका औरंगाबाद दे कोल उथे उदा देहांत होया। औरंगाबाद दे विच उदा गुरु रहिंदा सी, उदे कुल नूं दफनाया गया। उदी कबर वेखी, कच्ची कबर है अजे भी उदी। भाई संतोख सिंह जी लिखदे ने सतगुरां ने उदों ही उथे बचन कर दिता सी कि हुण इह दखण वल गया ते उधर ही मर जाएगा, इधर नहीं आउंदा, है दुष्ट करमी है, पापी है, जुलमी। सतगुरां ने इवें आख्या। सतगुरां ने जदों इह आख्या सारे मन दे विच बड़े हैरान होए, बहुत ज्यादा आश्चर्य मान होए। उन्हां नूं रुखसत दे दित्ती गई, दर्शन करके सतगुरां नूं नमस्कार करके संगत विच बैठ गए। ओ दिन उन्हां उत्थे बताया, कुछ देर होर रहे ने ते सतगुरु जी उत्थे अपने शहर दे विच आनंदपुर दे विच विराजमान विद्यमान हन ते उत्थे अभ्यास करदे ने। शस्त्रां दा मुड़ तों ही शौक सी, मैं पिछे बेनती कर आया, छोटे हुंदियां ही शस्त्रां दे नाल प्यार सी। माता ते दादी वेख के आखदे सन के दादे वर्गा श्री गुरु हरगोबिंद साहिब सतगुरां वर्गा योधा बनेगा। नाम भी ओ सी, गुरु प्रताप सिंह जी दे उपदेशां दे विच भी आउंदा, क्योंकि हर सिंह नूं आखदे हन शेर। हरी जो पद है सिंह दे लई वरत्या जांदा है। ब्रिज भाषा दे कवि जानदे हन कि जिथे भी सिंह आखना होवे उथे हरी जां मृगेश आख लिया जांदा। कवि ध्यान सिंह कादराबादीए ओह भी जिथे भी सतगुरां दा नाम लिखदे ने ओह भी राम मृगेश ही लिखदे ने। मृगेश तों पाव शेर हुंदा, शेर तों पाव सिंह। हरी लिखदे हन ध्यान हर अपने नाम दे पिछे, ए वरते जांदे हन पद। ते जदों गुरु गोबिंद सिंह नाम सी, गोबिंद हर ते हर गोबिंद नाम रलदे सन, इसलिए श्याम ते राम आख के बुलाया जांदा सी, जो बाद दे विच सतगुरां ने अपने तखलस रखे। जदों साहिब सतगुरां ने रचना कीती दसम ग्रंथ साहिब दी ते नाम आउंदे हन कवि राम कहे ते श्याम कहे विच। भाई संतोख सिंह जी लिखदे ने के अपने दादे वाला नाम है, दादे वाले कम हन, कार्ज हन, लक्षण हन, माता ते दादी ने शुरू तो वेखे ने। शस्त्रां दे नाल प्यार है, युद्ध विद्या दे विच उन्हां दा बहुत ज्यादा ध्यान है। दिन प्रति दिन ओ जोर करदे, दिन प्रति दिन ओ अभ्यास करदे हन। भाई संतोख सिंह जी लिखदे ने लाहौर तो तनुख मंगाए ने उन्हां ने, उन्हां दी जो दादा जी सन श्री गुरु हरगोबिंद साहिब सतगुरु जी ते दादा जी दी कुड़ी जो उन्हां दी भूआ लगदी सी बीबी वीरो, उन्हां दे पंज पुत्तर सन बहुत बली योधे, सतगुरां दे भूआ दे पुत भरा। सतगुरां ने ओ अपने कोल बुलाए ने, आनंदपुर बुला लै ते उथे बुला के अभ्यास करदे ने उन्हां दे नाल। सूरजमल जी दे दो पुत्तर सन, उन्हां दे ताए दे पुत्तर सतगुरां दे भरा, ओ भी उन्हां ने अपने कोल आनंदपुर बुलाए ने। बहुत बली सन, बहुत बलवान सन, शस्त्र विद्या जानदे सन, नाले ते सिखां नूं ओ सिखाउंदे ने, नाले सतगुरां दे नाल उथे रहिंदे अभ्यास करदे ने। रोज अखाड़ा लगदा, मामा कृपाल चंद जी भी नाल ही जांदे ने ते उथे वेखदे हन साहब सतगुरु जी कोल ते कमान चलाउन दे रोज निशाने बन के अभ्यास हुंदे ने, मुकाबले कराउंदे ने अपने सिखां दे विच। भाई संतोख सिंह जी लिखदे ने कि जिन्ने भी सिख रहिंदे सन, जिन्ने भी आदमी रहिंदे सन, छोटे तों लै के वड्डे सतगुरां दे कोल आनंदपुर सेवक भी, सारिआं नूं सतगुरां ने धन निश्चित कीता सी कि इन्नीआं मोहरां इहदीआं रोज दीआं ने, इहदी तनखाह है इन्ने रुपये, ते गुरु खजाने दे विचों उहनूं दित्ती जांदी सी। ਪਾਈ ਜੀ ਲਿਖਦੇ ਨੇ ਨਾਲੇ ਤੇ ਧਰਮ ਸੁਧਾਰਦੇ ਹਨ ਆਪਣਾ, ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਹੱਥ ਪੈਰ ਆਪਣੇ ਅੰਗ ਸਫਲੇ ਕਰਦੇ ਨੇ, ਨਾਲੇ ਸਤਿਗੁਰਾਂ ਦਾ ਦਰਸ਼ਨ ਕਰਦੇ ਹਨ, ਨਾਲੇ ਉਹਨਾਂ ਨੂੰ ਤਨਖਾਹ ਮਿਲਦੀ ਹੈ। ਸਹਿਬ ਸਤਿਗੁਰੂ ਜੀ ਉਹਨਾਂ ਨੂੰ ਪਿਆਰ ਕਰਦੇ ਨੇ, ਸਿਖਾਉਂਦੇ ਹਨ, ਆਪ ਵੀ ਵਿਦਿਆ ਉਹ ਸਿੱਖੀ ਉਹਨਾਂ ਨੇ ਲਖਨੌਰ ਦੇ ਵਿੱਚ ਰਹਿ ਕੇ, ਜਿੱਥੇ ਉਹ ਰਹੇ ਹਨ ਮਸੰਦ ਦੇ ਕੋਲ, ਜੇਠੇ ਮਸੰਦ ਦੇ ਕੋਲ, ਜਦੋਂ ਸਹਿਬ ਦਿੱਲੀ ਸਨ ਤੇ ਆਨੰਦਪੁਰ ਵੀ ਨਾਲ ਆਪਣੇ ਗੁਰੂਆਂ ਨੂੰ ਲੈ ਕੇ ਆਏ ਸਨ ਜੋ ਵਿਦਿਆ ਗੁਰੂ ਸਨ, ਤੇ ਉਥੇ ਨਾਲੇ ਆਪ ਸਿੱਖਦੇ ਹਨ, ਨਾਲੇ ਆਪਣੇ ਸਿੱਖਾਂ ਨੂੰ ਆਪਣੇ ਭਰਾਵਾਂ ਨੂੰ ਸਿਖਾਉਂਦੇ ਨੇ। ਜਿਹੜੇ ਸੱਤ ਭਰਾ ਸਨ ਸਤਿਗੁਰਾਂ ਦੇ, ਕੁਝ ਭੂਆ ਦੇ ਤੇ ਦੋ ਤਾਏ ਦੇ ਨਾਲ, ਉਹਨਾਂ ਤੋਂ ਸਿੱਖਦੇ ਉਹਨਾਂ ਨੂੰ ਸਿਖਾਉਂਦੇ ਨੇ ਤੇ ਇਵੇਂ ਆਨੰਦਪੁਰ ਦੇ ਵਿੱਚ ਸਾਹਿਬ ਸਤਿਗੁਰੂ ਜੀ ਵਿਚਰਦੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਅੱਗੋਂ ਭਾਈ ਸੰਤੋਖ ਸਿੰਘ ਜੀ ਇਤਿਹਾਸ ਲਿਖਦੇ ਹਨ ਕਿ ਜਿਹੜੀ ਕਥਾ ਮੈਂ ਲਿਖਦਾ ਪਿਆ, ਭਾਈ ਜੀ ਕਹਿੰਦੇ ਨੇ ਕਿ ਭਾਈ ਰਾਮ ਕੁਇਰ ਜੀ ਹਨ ਉਹ ਸੰਗਤਾਂ ਨੂੰ ਸੁਣਾਉਂਦੇ ਪਏ ਨੇ ਤੇ ਮੈਂ ਉਹਨਾਂ ਤੋਂ ਸੁਣ ਕੇ ਲਿਖਦਾ ਹਾਂ। ਸੰਗਤਾਂ ਨੇ ਉਹਨਾਂ ਨੂੰ ਅਰਜ ਕੀਤੀ ਇੱਕ ਦਿਨ ਕਿ ਤੁਸੀਂ ਜੋ ਗੱਲ ਹੋਈ ਹੈ ਸਤਿਗੁਰਾਂ ਦੀ ਸਗਾਈ ਵਾਲੀ, ਸਤਿਗੁਰਾਂ ਦੀ ਰੀਤ ਵਾਲੀ, ਜਿਵੇਂ ਉਹਨਾਂ ਦਾ ਵਿਆਹ ਹੁੰਦਾ ਤੇ ਉਹ ਕਥਾ ਸੁਣਾਓ। ਤੇ ਰਾਮ ਕੁਇਰ ਜੀ ਹੁਣ ਉਹ ਕਥਾ ਸੁਣਾਉਂਦੇ ਨੇ। ਭਾਈ ਸੰਤੋਖ ਸਿੰਘ ਜੀ ਸ਼ੁਰੂ ਵਿੱਚ ਦੱਸ ਕੇ ਆਏ ਨੇ ਕਿ ਮੈਂ ਉਹਨਾਂ ਤੋਂ ਸੁਣ ਕੇ ਇਤਿਹਾਸ ਲਿਖਦਾ ਤੇ ਉਹਨਾਂ ਨੇ ਹੁਣ ਇਹ ਕਥਾ ਆਰੰਭ ਕੀਤੀ ਹੈ ਕਿਵੇਂ ਸਤਿਗੁਰਾਂ ਦੀ ਸਗਾਈ ਹੁੰਦੀ ਹੈ, ਕਿਵੇਂ ਸਤਿਗੁਰਾਂ ਦਾ ਵਿਆਹ ਹੁੰਦਾ ਰੀਤੀ ਦੇ ਅਨੁਸਾਰ ਜੋ ਹਿੰਦੂ ਰੀਤੀ ਸੀ ਉਸ ਮੁਤਾਬਕ, ਤੇ ਕੀ ਆਨੰਦਪੁਰ ਦੇ ਹਾਲ ਹਨ, ਕੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ। ਕਿਉਂਕਿ ਅੱਗੇ ਜਾ ਕੇ ਇਤਿਹਾਸ ਵਿੱਚ ਆਪ ਜੀ ਸ਼੍ਰਵਣ ਕਰੋਗੇ ਕਿ ਕਿਵੇਂ ਸਤਿਗੁਰਾਂ ਨੇ ਮਰ ਚੁੱਕੀ ਹਿੰਦ ਨੂੰ ਬੁਜਦਲੀ ਦੀ ਮੌਤੇ ਮਰ ਚੁੱਕੇ ਜੋ ਲੋਕ ਸਨ ਉਹਨਾਂ ਦੇ ਵਿੱਚ ਵੀਰਤਾ ਦੀ ਜਾਨ ਪਾਈ, ਉਹਨਾਂ ਦੇ ਵਿੱਚ ਸੂਰਮਤਾ ਦੀ ਅਤੇ ਉਹਨਾਂ ਵਿੱਚ ਸਵੈ ਵਿਸ਼ਵਾਸ ਦੀ ਭਾਵਨਾ ਨੂੰ ਜਗਾਇਆ, ਉਹਨਾਂ ਦੀ ਖੜ ਚੁੱਕੀ ਜੋ ਨਬਜ ਸੀ ਅਣਖ ਦੀ ਉਹਨੂੰ ਦੁਬਾਰਾ ਤੋਂ ਚਾਲੂ ਕਰਕੇ ਉਹਨਾਂ ਨੂੰ ਜੀਣ ਦਾ ਜਜ਼ਬਾ ਦੱਸਿਆ, ਉਹਨਾਂ ਨੂੰ ਦੱਸਿਆ ਕਿ ਕਿਵੇਂ ਜੁਰਮ ਦੇ ਨਾਲ ਟਾਕਰਾ ਕਰੀਦਾ, ਉਹਨਾਂ ਨੂੰ ਦੱਸਿਆ ਕਿ ਕਿਵੇਂ ਜੁਰਮ ਦੇ ਖਿਲਾਫ਼ ਆਵਾਜ਼ ਉਠਾਈਦੀ ਹੈ ਤੇ ਇਸ ਸਾਰੇ ਦਾ ਮੁੱਢ ਹੁਣ ਕਿੱਥੋਂ ਬਣਦੇ ਨੇ ਭਾਈ ਸੰਤੋਖ ਸਿੰਘ ਜੀ, ਕਿੱਥੋਂ ਇਤਿਹਾਸ ਸ਼ੁਰੂ ਕਰਦੇ ਹਨ ਕਿ ਕਿਵੇਂ ਹੁਣ ਸਤਿਗੁਰਾਂ ਦਾ ਜੋ ਵਿਆਹ ਹੁੰਦਾ ਆਨੰਦਪੁਰ ਦੀਆਂ ਰੌਣਕਾਂ ਨੇ, ਕਿਵੇਂ ਸਾਹਿਬ ਅਭਿਆਸ ਕਰਦੇ ਨੇ, ਯੁੱਧ ਵਿਦਿਆ ਸਿੱਖਦੇ ਹਨ, ਨਿਤ ਪ੍ਰਤੀ ਨਿਤ ਸਤਿਗੁਰਾਂ ਦਾ ਸਰੀਰ ਵਧਣ ਲੱਗਾ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਆਪਣੇ ਪੁੱਤਰ ਨੂੰ, ਆਪਣੇ ਪੋਤਰੇ ਨੂੰ ਵੇਖ ਕੇ ਆਨੰਦਿਤ ਹੁੰਦੇ ਹਨ ਤੇ ਇਹ ਸਾਰਾ ਕਿਵੇਂ ਹੁਣ ਗੁਰੂ ਕਾ ਲਾਹੌਰ ਵੀ ਵਸਦਾ ਉੱਥੇ ਉਸੇ ਇਲਾਕੇ ਦੇ ਵਿੱਚ, ਇਹ ਇਤਿਹਾਸ ਭਾਈ ਸੰਤੋਖ ਸਿੰਘ ਜੀ ਅੱਗੇ ਵਰਣਨ ਕਰਦੇ ਨੇ ਆਪਣੇ ਸ਼ਬਦਾਂ ਦੇ ਨਾਲ, ਆਪਣੀ ਕਲਮ ਦੇ ਨਾਲ ਸਤਿਗੁਰਾਂ ਦੇ ਇਤਿਹਾਸ ਨੂੰ ਕਿਵੇਂ ਸਤਿਕਾਰ ਭੇਟਾ ਦਿੰਦੇ ਹਨ, ਕਿਹਨਾਂ ਸ਼ਬਦਾਂ ਨਾਲ ਆਪ ਸਭ ਕੱਲ ਸ਼੍ਰਵਣ ਕਰਨਾ। ਇੰਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਦਾ ਜਾਚਕ ਹਾਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ। ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਇੱਕ ਵਾਰ ਫਿਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸਾਹਿਬ ਸੱਚੇ।